दंडावत बंधन अनेक बार सर्व कला समरथ डोलन तेरा खो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट हो ए ताहि कुल को नाम पुन द्वादश गुरिंड कौ मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। सतगुरु हरगोबिंद सच्चे पातशाह जी का पावन पवित्र इतिहास साहब जी लड़ीबद्ध श्रवण कर रहे थे। ग्रंथाकार भाई संतोख सिंह जी उन्हां सिखां दीआं साखियां नूं लिख रहे ने जिहड़े कि सतगुरु हरगोबिंद सच्चे पातशाह जी दे चरणा दे विच पहुंचे ते सतगुरां तों सिख्या प्राप्त कीती। ग्रंथाकार भाई संतोख सिंह जी ने कल चार सिखां दी साखी बयान कीती सी। मनसा धार दरगाह तली तख्त तीर ते तीर थोपल इन्हां चारां नूं सतगुरु हरगोबिंद सच्चे पातशाह जी ने वक्ता किस तरह का होना चाहिए उहदे विच किहड़े गुण होने चाहिए है इस तों इलावा जो स्रोते ने वह किस तरह के होने चाहिए ने स्रोत्या दे विच किहड़े किहड़े गुण होने चाहिए ने इस सारी विथ्या नू सुनाया और इन्हां नू सिख्या दित्ती। अज एक होर नवी साखी का प्रारंभ ग्रंथाकार भाई संतोख सिंह जी करते ने। मैं अज की कथा नू इत्थों ही प्रारंभ करदा। किशना चन्नू पम्मू पुरी श्री हर गोविंद केर हजूरी। ग्रंथाकार भाई संतोख सिंह जी लिखते ने कि किशना झन्नू जादा और इस तो इलावा पम्मू पुरी जादा ये दोवें दे दोवें सतगुरु हरगोबिंद सच्चे पातशाह जी दे चरणा दे विच पहुंचे। कर बंधन को बाक उचारा करो गरीब निवाज योधारा। दोवां ने हथ जोड़ के सतगुरु हरगोबिंद सच्चे पातशाह जी दे चरणा दे विच बेनती कीती। कहिंदे ने हे सच्चे पातशाह हे गरीब नवाज साडा उधार करो साडा कल्याण करो। श्री मुख ते उपदेश बखाना कल मैं नाम जहाज महाना। सतगुरु सच्चे पातशाह जी ने अपने मुख तो वचन किया कहिंदे ने कि कलयुग दे विच इस संसार सागर तो तरन दे वास्ते जिहड़ा नाम है ना वह मानो कि जहाज बनया होया। शब्द पठन की जो अभ्यास चढ़ो जहाज नाम सुख रास। नाम दा जाप करो गुरबाणी दे शब्दां नूं पढ़ो उन्हां शब्दां दा अभ्यास करो ते फिर सतगुरु सच्चे पातशाह जी कहिंदे ने कि इस नाम रूपी बने हुए जहाज दे विच इस तरह सुखां दी रास नूं लै के सवार हो जावो चढ़ जाओ। सुन कर दोनों बाहुर उचारे एक सिख पढ़न श्रवण को तारे। दोवां ने हथ जोड़ के आख्या सतगुरां नूं कहिंदे ने कि सच्चे पातशाह कई कई ऐसे सिख ने जिहड़े गुरबाणी नूं पढ़दे ने फिर उन्हां शब्दां दे अनुसार अपने जीवन नूं ढाल के मानो के विषयां विकारां नूं छड्ड देंदे ने। ਕਹਿੰਦੇ ਨੇ ਖੋਟੇ ਕਰਮ ਤਿਆਗ ਕਰ ਦੇਤ, ਇੱਕ ਪੜ ਕਰ ਧਾਰਨ ਕਰ ਲੇਤ। ਕਈ ਕਈ ਐਸੇ ਨੇ ਜਿਹੜੇ ਮੰਨੋ ਕਿ ਗੁਰਬਾਣੀ ਨੂੰ ਪੜ੍ਹ ਕੇ ਉਹਦੇ ਤੋਂ ਸਿੱਖਿਆ ਲੈ ਕੇ ਜਿਹੜੇ ਖੋਟੇ ਕੰਮ ਨੇ ਉਹਨਾਂ ਸਾਰਿਆਂ ਨੂੰ ਛੱਡ ਦਿੰਦੇ ਨੇ, ਪਰ ਕਈ ਕਈ ਐਸੇ ਵੀ ਨੇ ਜਿਹੜੇ ਮੰਨੋ ਕਿ ਪੜ੍ਹ ਕੇ ਸਗੋਂ ਉਲਟਾ ਮੰਨੋ ਕਿ ਮਾੜਿਆਂ ਕਰਮਾਂ ਨੂੰ ਧਾਰਨ ਕਰ ਲੈਂਦੇ ਨੇ। ਕਰੈ ਪਰਸ ਪਰ ਅਧਿਕ ਵਿਰੋਧ, ਪਾਹਣ ਰੇਖ ਨਾ ਤਿਆਗੈ ਕ੍ਰੋਧ। ਜਿਹੜੇ ਮੰਨੋ ਕਿ ਖੋਟੇ ਕਰਮਾਂ ਨੂੰ ਧਾਰਨ ਕਰਦੇ ਨੇ, ਉਹਨਾਂ ਨੂੰ ਅਪਣਾ ਲੈਂਦੇ ਨੇ, ਉਹ ਪਰਸਪਰ ਇੱਕ ਦੂਜੇ ਦੇ ਨਾਲ ਵਿਰੋਧ ਕਰਦੇ ਨੇ। ਪਾਹਣ ਰੇਖ ਨਾ ਤਿਆਗੈ ਕ੍ਰੋਧ, ਭਾਵ ਕੇ ਪੱਥਰ ਦੀ ਰੇਖਾ ਦੇ ਵਾਂਗੂ ਕ੍ਰੋਧ ਨੂੰ ਨਹੀਂ ਤਿਆਗਦੇ, ਨਹੀਂ ਛੱਡਦੇ। ਔਰ ਹੰਕਾਰ ਤਰੈ ਹਮ ਵੱਡੇ, ਕਾਮ ਲੋਭ ਕਰ ਦਮ ਮਨ ਗੱਡੇ। ਉਹ ਆਪਣੇ ਮਨ ਦੇ ਵਿੱਚ ਇਸ ਤਰ੍ਹਾਂ ਦਾ ਹੰਕਾਰ ਧਾਰਨ ਕਰਦੇ ਨੇ ਕਿ ਅਸੀਂ ਵੱਡੇ ਹਾਂ। ਕਾਮ ਲੋਭ ਕਰ ਦਮ ਮਨ ਗੱਡੇ, ਭਾਵ ਕੇ ਕਾਮ ਤੇ ਕ੍ਰੋਧ ਦੇ ਚਿੱਕੜ ਦੇ ਵਿੱਚ ਉਹਨਾਂ ਦਾ ਮਨ ਫਸਿਆ ਰਹਿੰਦਾ। ਤਿੰਨ ਕੋ ਪਦ ਪ੍ਰਾਪਤ ਹੋਏ ਕੈਸੇ, ਕਰੁਣਾ ਕਰੋ ਸੁਣਾਵੋ ਤੈਸੇ। ਦੋਵਾਂ ਨੇ ਬੇਨਤੀ ਕੀਤੀ ਹੈ ਕਿ ਸੱਚੇ ਪਾਤਸ਼ਾਹ ਐਸਿਆਂ ਮਨੁੱਖਾਂ ਦਾ ਜਿਹੜਾ ਅਹੰਕਾਰ ਹੈ ਉਹ ਕਦੋਂ ਦੂਰ ਹੋਵੇਗਾ, ਇਹਨਾਂ ਨੂੰ ਮੰਨੋ ਕਿ ਉੱਚੀ ਪਦਵੀ ਦੀ ਪ੍ਰਾਪਤੀ ਕਦੋਂ ਹੋਵੇਗੀ। ਕਰੋ ਸੁਨਾਵਣ ਸੱਚੇ ਪਾਤਸ਼ਾਹ, ਕਿਰਪਾ ਕਰਕੇ ਉਪਦੇਸ਼ ਦਿਓ। ਸੁਣ ਸ੍ਰੀ ਮੁਖ ਤੇ ਬਾਕ ਉਚਾਰਾ, ਕਰੈ ਸ਼ਬਦ ਸਭ ਹੁਣ ਉਧਾਰਾ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਕਿ ਜਿਹੜਾ ਸ਼ਬਦ ਹੈ ਨਾ ਉਹ ਮੰਨੋ ਕਿ ਸਾਰਿਆਂ ਦਾ ਉਧਾਰ ਕਰਦਾ ਹੈ, ਸਾਰਿਆਂ ਨੂੰ ਪਾਰ ਲਾਉਂਦਾ ਹੈ। ਕਹਿੰਦੇ ਨੇ ਸਮੇਂ ਪਾਏ ਕਰ ਦੇ ਕਲਿਆਣੇ, ਪੜ੍ਹਬੋ ਸੁਣਬੋ ਸ਼ਬਦ ਜੋ ਠਾਣੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਹੜਾ ਵੀ ਗੁਰਬਾਣੀ ਦੇ ਸ਼ਬਦਾਂ ਨੂੰ ਪੜ੍ਹਦਾ ਹੈ ਜਾਂ ਗੁਰਬਾਣੀ ਦੇ ਸ਼ਬਦਾਂ ਨੂੰ ਸੁਣਦਾ ਹੈ, ਸਮਾਂ ਪਾ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜ਼ਰੂਰ ਹੀ ਗੁਰਬਾਣੀ ਉਹਨਾਂ ਦਾ ਕਲਿਆਣ ਕਰਦੀ। ਇੱਕ ਨਰ ਗਿਆਨ ਬਾਦ ਜੇ ਹੋਏ, ਤਿੰਨ ਕੀ ਸ਼੍ਰੇਹ ਕਰੇ ਨਹੀਂ ਕੋਏ। ਇਸ ਤੋਂ ਇਲਾਵਾ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਆਖਿਆ ਕਿ ਇੱਕ ਜਿਹੜੇ ਮਨੁੱਖ ਨੇ ਨਾ ਉਹ ਮੰਨੋ ਕਿ ਵੱਧ ਗਿਆਨ ਹੁੰਦੇ ਨੇ, ਜਿਹੜੇ ਵੱਧ ਗਿਆਨ ਮਨੁੱਖ ਹੁੰਦੇ ਨੇ ਉਹਨਾਂ ਦੀ ਮੰਨੋ ਕਿ ਸ਼੍ਰੇਹ ਕਲਿਆਣ ਕੋਈ ਵੀ ਦੁਨੀਆਂ ਦੇ ਵਿੱਚ ਕਰ ਨਹੀਂ ਸਕਦਾ। ਕਿਹੜੇ ਮੰਨੋ ਕਿ ਵੱਧ ਗਿਆਨ ਮਨੁੱਖ ਹੁੰਦੇ ਨੇ ਉਹਨਾਂ ਦਾ ਜ਼ਿਕਰ ਕਵੀ ਜੀ ਅਗਲੀਆਂ ਸਤਰਾਂ ਦੇ ਵਿੱਚ ਕਰਨਗੇ। ਸੁਣੈ ਸ਼ਬਦ ਜੇ ਨਾਰੇ ਅਗਿਆਨੀ, ਤਿੰਨ ਕੇ ਕਲ ਮਲ ਹੋਵੇ ਹਾਨੀ। ਸਤਿਗੁਰੂ ਜੀ ਕਹਿੰਦੇ ਨੇ ਜਿਹੜੇ ਮਨੁੱਖ ਨੂੰ ਗਿਆਨ ਨਹੀਂ ਹੈ, ਜਿਹੜਾ ਮਨੁੱਖ ਅਗਿਆਨੀ ਹੈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਅਗਿਆਨੀ ਮਨੁੱਖ ਵੀ ਮੰਨੋ ਕਿ ਜੇਕਰ ਗੁਰਬਾਣੀ ਦੇ ਸ਼ਬਦਾਂ ਨੂੰ ਸੁਣ ਲਵੇ ਤੇ ਉਹਦੇ ਵੀ ਮੰਨੋ ਕਿ ਵੱਡੇ ਦੇ ਵੱਡੇ ਪਾਪ ਖਤਮ ਹੋ ਸਕਦੇ ਨੇ। ਜਗ ਆਸਾ ਕੋ ਪਾਏ ਅਗਾਰੇ, ਅਭਿਆਸੈ ਲਹਿ ਗਿਆਨ ਸੁਖਾਰੇ। ਜੇਕਰ ਕੋਈ ਅਗਿਆਨੀ ਮਨੁੱਖ ਕਹਿੰਦੇ ਨੇ ਕਿ ਗੁਰਬਾਣੀ ਦੇ ਸ਼ਬਦਾਂ ਨੂੰ ਸੁਣੇਗਾ ਤੇ ਉਹਦੇ ਪਾਪ ਤੇ ਦੂਰ ਹੋਣਗੇ ਹੀ ਹੋਣਗੇ, ਇਸ ਤੋਂ ਇਲਾਵਾ ਉਹਦੇ ਮਨ ਦੇ ਵਿੱਚ ਜਗਿਆਸਾ ਧਾਰਨ ਹੋਵੇਗੀ। ਜਦੋਂ ਜਗਿਆਸਾ ਪੈਦਾ ਹੋਵੇਗੀ ਤੇ ਫਿਰ ਉਹ ਅਭਿਆਸ ਕਰੇਗਾ, ਜਦੋਂ ਅਭਿਆਸ ਕਰੇਗਾ ਤੇ ਫਿਰ ਮੰਨੋ ਕਿ ਆਪਣੇ ਆਪ ਗਿਆਨ ਮਿਲ ਜਾਏਗਾ, ਤੇ ਜਦੋਂ ਗਿਆਨ ਮਿਲ ਜਾਏਗਾ ਫਿਰ ਉਹ ਅਗਿਆਨੀ ਵੀ ਗਿਆਨੀ ਦੇ ਰੂਪ ਦੇ ਵਿੱਚ ਤਬਦੀਲ ਹੋ ਜਾਏਗਾ। ਭਗਤਨ ਕੀ ਦਿੜ ਭਗਤੀ ਹੋਏ, ਗਿਆਨੀ ਗਿਆਨ ਸੋ ਗਾਡੋ ਜੋਏ। ਜੇਕਰ ਕੋਈ ਭਗਤ ਮੰਨੋ ਕਿ ਇਸ ਗੁਰਬਾਣੀ ਦੇ ਅਭਿਆਸ ਨੂੰ ਕਰੇਗਾ ਤੇ ਉਹ ਮੰਨੋ ਕਿ ਭਗਤੀ ਦੇ ਮਾਰਗ ਦੇ ਵਿੱਚ ਦ੍ਰਿੜਤਾ ਫੜ ਜਾਏਗਾ, ਪਕਿਆਈ ਫੜ ਜਾਏਗਾ। ਇਸ ਤੋਂ ਇਲਾਵਾ ਜੇ ਕੋਈ ਗਿਆਨੀ ਮੰਨੋ ਕਿ ਇਸ ਗੁਰਬਾਣੀ ਦੇ ਸ਼ਬਦਾਂ ਦਾ ਅਭਿਆਸ ਕਰੇਗਾ ਤੇ ਉਹ ਮੰਨੋ ਕਿ ਗਾੜੇ ਗਿਆਨ ਦੇ ਵਿੱਚ ਚਲਿਆ ਜਾਵੇਗਾ।
ਜੋ ਨਰ ਪੜੈ ਮਾਨ ਕੇ ਕਾਰਨ,
दुर दुर करें समूह बेकारन। हुण ग्रंथाकार भाई संतोख सिंह जी इन्हां सत्रां दे विच वध ज्ञान दे जिहड़े मनुख ने ना जिन्हां नूं किसे भी तरीके दे नाल प्राप्ति नहीं हुंदी उन्हां दा जिक्र करदे ने। कहिंदे ने जो नर पढ़ै माण के कारण, जिहड़े गुरबाणी नूं पढ़दे ने कि साडा माण होवे, साडा सत्कार होवे, साडी प्रतिष्ठा होवे। दुर दुर करें समूह बेकारण, विखावे मात्र वह मानो के विकारा तो दुर दुर करते ने के माड़े ने ए माड़े। निश्चा नहीं ज्ञान को पावे, सब में ज्ञानी नाम कहावे। ऐसा जड़ा मनुख हुंदा है, सतगुरु जी कहिंदे कि उहदा ज्ञान दे विच रता भी कोई निश्चा नहीं हुंदा, पर मानो के लोकां दे विच इस तरह दीआं गल्लां कर करके वह अपने आप नूं ज्ञानी कहाउंदा है। हंकारी सत संग ना करै, बड़े आई धन हित सब तरै। जिहड़ा हंकारी मनुख है वह मानो के कदे भी सत्संग कर नहीं सकदा, जेकर करदा भी होवेगा तो उहदा विखावे मात्र सत्संग कीता होवेगा। बड़े आई धन हित सब तरै, सतगुरु जी कहिंदे ने कि वड्याई दे वास्ते, धन दे हित दे वास्ते जेकर वह दिखावे मात्र करदा होवेगा तो प्या करे, पर दरअसल असल रूप दे विच जिहड़ा हंकारी मनुख है वह कदे सत्संग नहीं कर सकता। तिस को प्राप्त हो न ज्ञान, किम दरगाह पाए सो मान। ते जिहड़ा सत्संग नहीं करदा उन्हों फिर ज्ञान की प्राप्ति तो कदे हो ही नहीं सकती। इस करके सतगुरु हरगोबिंद सच्चे पातशाह जी सिक्ख्या दे रहे ने कि जेकर ज्ञान की प्राप्ति नहीं होंगी, सत्संग किया नहीं जाता, तो दरगाह दे विच दसो कि किस तरह माण मिलेगा, किस तरह शोभा मिलेगी। श्री अमृत सर जिसने जाना, मग न लह तो बूझ पयाना। हुण सतगुरु हरगोबिंद सच्चे पातशाह जी इस तरह की सिक्ख्या दे रहे ने कि जिहड़े वध ज्ञान वाले मनुख ने ना वह किसी भी तरीके दे नाल पार नहीं लग सकते, पर अज्ञानी होवे, अनपढ़ होवे, ना समझ होवे, अनजाण होवे, वह किसी ना किसी तरीके दे नाल पार लग सकते ने। अगे सतगुरु जी होर भी प्रमाण देंदे ने। सतगुरां ने आख्या श्री अमृतसर जिसने जाना, जिहड़े मनुख ने श्री अमृतसर जाना होवे, मग ना लहै तो बूझ पियाने। जे रस्ते नू नहीं जानदा, जाना है अमृतसर ते फिर किसे तो पुछ लेगा, ते पुछ के फिर रस्ता वो चलिया जाएगा। अज्ञानी पिया इशनाने, तिस को संगत मिली महाने। जड़ा अज्ञानी मनुख है जिन्हों ज्ञान नहीं है वह भी मानो के संगत दे नाल मिल के अमृतसर पहुँच सकता है, जाके इशनान कर सकता है। आए सुधा सर करन शनान, मिले आवत तिन संग या जान। जदों कोई सुधा सर दे अमृतसर दे दर्शन करन दे वास्ते सरोवर दे विच इशनान करन दे वास्ते आउंदा है ते उन्हां दे नाल बहुत सारे ऐसे अनजान मनुख भी नाल मिल के पहुँच जांदे। तिम जगिया सी पहुँचे आए, मजन कर आनंद को पाए। इस तरीके दे नाल जिहड़े जग्यासी ने वह भी पहुँच जाते ने, मजन करते ने, इशनान करते ने, ते आनंद पाते ने। जो ज्ञानी मग जानते आछे, आन पहुचत जब चित बांछे। जो ज्ञानी मनुख है उसनू रस्ते का पता है, उन्हू किसे तो पुछण की लोड़ नहीं है, वह भी मानो कि जदों जी करता है आउंदा है, पहुंचता है ते अपने मन की मुराद नू पूरा करता है। जो परंत मग जान निहारो, दिशा परम पार दे मझारो। पर सतगुरु हरगोबिंद सच्चे पातशाह जी कहिंदे ने कि जिहड़े अपने आप नू ज्ञानी कहिंदे ने ते जिहड़े रस्ते नू भी चंगे तरीके दे नाल जानदे ने, दिशा भरम भार दै मजारो, कदे कदे मानो के दिशा दा भरम पैदा हो जांदा है, होर दिशा नू होर समझ लैना, इनू कहिंदे ने दिशा दा भरम। मानो के पूर्व नू दक्षण समझ लैना, दक्षण नू पछम समझ लैना, समझना पैणी कि केड़ी दिशा नू जा रहे हैं, उन्हू कहिंदे ने दिशा भरम। ਉਲਟੋ ਜਾਤ ਸੁਦਾ ਸਰ ਮਗਤੇ ਸੁਣੈ ਅਪਰ ਤੇ ਕਹੇ ਨਾ ਲਗਤੇ। ਐਸਾ ਜਿਹੜਾ ਸਤਿਗੁਰੂ ਜੀ ਕਹਿੰਦੇ ਨੇ ਮਨੁੱਖ ਹੈ, ਉਹ ਜਦੋਂ ਜਾਣ ਲੱਗੇਗਾ ਸੁਦਾ ਸਰ ਨੂੰ ਤੇ ਉਲਟੇ ਰਸਤੇ ਪੈ ਜਾਏਗਾ। ਜੇ ਕੋਈ ਰਸਤੇ ਦੇ ਵਿੱਚੋਂ ਪੁੱਛੇਗਾ ਕਿ ਭਾਈ ਸੱਜਣਾ ਕਿੱਥੇ ਜਾ ਰਿਹਾ, ਉਹਨੇ ਜਵਾਬ ਦੇਣਾ ਮੈਂ ਅੰਮ੍ਰਿਤਸਰ ਜਾ ਰਿਹਾ, ਉਹ ਅੱਗੋਂ ਆਖੇਗਾ ਕਿ ਤੂੰ ਤੇ ਫਿਰ ਦੂਸਰੇ ਰਸਤੇ ਤੇ ਜਾ ਰਿਹਾ, ਇਸ ਦਿਸ਼ਾ ਦੇ ਵਿੱਚ ਤੇ ਅੰਮ੍ਰਿਤਸਰ ਨਹੀਂ ਹੁੰਦਾ। ਪਰ ਅੱਗੋਂ ਉਹਦੇ ਆਖੇ ਕਦੇ ਵੀ ਨਹੀਂ ਲੱਗੇਗਾ। ਔਰ ਹੰਕਾਰ ਕਿ ਮੈਂ ਮਗ ਜਾਣੋ, ਉਹਦੇ ਮਨ ਦੇ ਵਿੱਚ ਇਹ ਹੰਕਾਰ ਦ੍ਰਿੜਤਾ ਦੇ ਨਾਲ ਵੱਜਾ ਹੋਵੇਗਾ, ਮੈਂ ਮਗ ਜਾਣੋ, ਮੈਨੂੰ ਚੰਗੇ ਤਰੀਕੇ ਦੇ ਨਾਲ ਪਤਾ ਹੈ ਕਿ ਕਿੱਧਰ ਨੂੰ ਜਾਈਏ ਤੇ ਰਸਤੇ ਦੇ ਵਿੱਚ ਅੰਮ੍ਰਿਤਸਰ ਆਉਂਦਾ। ਭਰਮ ਭਇਓ ਔਰ ਨਹੀਂ ਪਛਾਣੈ, ਉਹ ਇਸ ਗੱਲ ਨੂੰ ਨਹੀਂ ਸਮਝਦਾ ਕਿ ਮੈਨੂੰ ਦਿਸ਼ਾ ਦਾ ਭਰਮ ਲੱਗ ਗਿਆ, ਮੈਨੂੰ ਦਿਸ਼ਾ ਨੇ ਭਰਮਾ ਦਿੱਤਾ ਹੈ। ਕਿਸੇ ਦੇ ਵੀ ਆਖਿਆ ਉਹਦੇ ਆਖੇ ਨਹੀਂ ਲੱਗਦਾ, ਉਹ ਕਹਿੰਦਾ ਮੈਨੂੰ ਪਤਾ ਹੈ ਮੈਂ ਕਿੱਥੇ ਜਾ ਰਿਹਾ। ਤਿਮ ਸੰਤਨ ਤੇ ਪੁੱਛਤ ਨਾਹੀ, ਮੈਂ ਸਭ ਪਠਿਓ ਲਖੈ ਮਨ ਮਾਹੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਸੇ ਤਰੀਕੇ ਦੇ ਨਾਲ ਜਿਹੜੇ ਵੱਧ ਗਿਆਨ ਦੇ ਮਨੁੱਖ ਹੁੰਦੇ ਨੇ ਨਾ, ਉਹ ਸੰਤਾਂ ਤੋਂ ਕਦੇ ਵੀ ਕੁਝ ਨਹੀਂ ਪੁੱਛਦੇ, ਕਿਉਂਕਿ ਮੈਂ ਸਭ ਪਠਿਓ ਲਖੈ ਮਨ ਮਾਹੀ, ਉਹ ਆਪਣੇ ਮਨ ਦੇ ਵਿੱਚ ਇਹੀ ਸਮਝਦੇ ਨੇ ਕਿ ਮੈਂ ਸਾਰਾ ਕੁਝ ਜਾਣਦਾ ਹਾਂ, ਮੈਂ ਸਭ ਕੁਝ ਪੜ੍ਹਿਆ ਹੋਇਆ। ਨਹੀਂ ਸਤ ਸੰਗ ਕਰੇ ਮਨ ਮਾਨੀ, ਸੋ ਕਬ ਹੋਏ ਨਾ ਬ੍ਰਹਮ ਗਿਆਨੀ। ਐਸੇ ਜਿਹੜੇ ਮਾਨੀ ਮਨੁੱਖ ਨੇ ਉਹ ਕਦੇ ਵੀ ਸਤਸੰਗ ਨਹੀਂ ਕਰਦੇ, ਸੰਤਾਂ ਦੇ ਕੋਲੋਂ ਨਹੀਂ ਪੁੱਛਦੇ, ਤੇ ਸਤਿਗੁਰੂ ਜੀ ਕਹਿੰਦੇ ਨੇ ਸੋ ਕਬ ਹੋਏ ਨਾ ਬ੍ਰਹਮ ਗਿਆਨੀ। ਐਸੇ ਜਿਹੜੇ ਮਨੁੱਖ ਨੇ ਨਾ, ਉਹ ਕਦੇ ਵੀ ਬ੍ਰਹਮ ਗਿਆਨੀ ਹੋ ਹੀ ਨਹੀਂ ਸਕਦੇ। ਸ੍ਰੀ ਗੁਰ ਕਹਿਓ ਸਵਣ ਸਿੱਖ ਸੁਣਿਓ, ਸ਼ਰਧਾ ਧਰ ਨਮਰੀ ਹੋਏ ਮਨਿਓ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰੀਕੇ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਪਦੇਸ਼ ਦਿੱਤਾ, ਸਾਰਿਆਂ ਨੇ ਸਤਿਗੁਰਾਂ ਦੇ ਉਪਦੇਸ਼ ਨੂੰ ਸੁਣਿਆ ਤੇ ਸ਼ਰਧਾ ਨੂੰ ਧਾਰਨ ਕਰਕੇ ਤੇ ਨਿਮਰਤਾ ਨੂੰ ਧਾਰਨ ਕਰਕੇ ਸਾਰਿਆਂ ਨੇ ਮੰਨਿਆ। ਇਸ ਸਾਖੀ ਦੀ ਸਮਾਪਤੀ ਕਰਕੇ ਕਵੀ ਜੀ ਹੁਣ ਨਵੀਂ ਸਾਖੀ ਦਾ ਪ੍ਰਾਰੰਭ ਕਰਦੇ ਨੇ। ਛੋਟੀਆਂ ਛੋਟੀਆਂ ਕਵੀ ਜੀ ਸਿੱਖਾਂ ਦੀਆਂ ਸਾਖੀਆਂ ਬਿਆਨ ਕਰ ਰਹੇ ਨੇ। ਤਿੰਗਣ ਮਧੂ ਦੋਇ ਤਿਖਾਣ, ਕਰਨ ਕਾਰ ਮੈਂ ਬਹੁਤ ਸੁਜਾਨ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਤਿੰਗਣ ਤੇ ਮਧੂ ਦੋਵੇਂ ਤਰਖਾਣ ਸਨ, ਬਹੁਤ ਵਧੀਆ ਉੱਚ ਕੋਟੀ ਦੇ ਕਾਰੀਗਰ ਸਨ। ਰਹਿ ਗੁਰੂ ਹਰ ਗੋਬਿੰਦ ਤੀਰੈ, ਨਿਤ ਲੰਗਰ ਕੀ ਲੱਕੜੀ ਚੀਰੈ। ਇਹ ਦੋਵੇਂ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਕੋਲ ਰਹਿੰਦੇ ਸਨ ਤੇ ਰੋਜ਼ ਹੀ ਮੰਨੋ ਕਿ ਲੰਗਰ ਦੇ ਵਾਸਤੇ ਜਿਹੜਾ ਬਾਲਣ ਹੈ ਨਾ, ਉਸ ਨੂੰ ਚੀਰ ਕੇ ਵਧੀਆ ਤਿਆਰ ਕਰਦੇ ਸਨ। ਮੰਜੇ ਬਹੁਤ ਚੌਂਕੀਆਂ ਕਰ, ਸਤਿਗੁਰ ਕੇ ਘਰ ਮੈਂ ਸੋ ਧਰੈ। ਇਸ ਤੋਂ ਇਲਾਵਾ ਬੜੇ ਵਧੀਆ ਮੰਜੇ ਤੇ ਬਹੁਤ ਵਧੀਆ ਲੱਕੜ ਦੀਆਂ ਜਿਹੜੀਆਂ ਚੌਂਕੀਆਂ ਨੇ ਉਹ ਵੀ ਬਣਾਉਂਦੇ ਸਨ ਤੇ ਸਤਿਗੁਰੂ ਦੇ ਘਰ ਦੇ ਵਿੱਚ ਭਾਵ ਕੇ ਗੁਰੂ ਘਰ ਦੇ ਵਿੱਚ ਰੱਖਦੇ ਸਨ। ਅਪਰ ਸਿੱਖ ਕੇ ਕਾਰਜ ਹੋਏ, ਕਰਕੇ ਪ੍ਰੇਮ ਬਣਾਵੇ ਸੋਏ। ਇਸ ਤੋਂ ਇਲਾਵਾ ਗੁਰੂ ਘਰ ਤੋਂ ਇਲਾਵਾ ਜੇ ਹੋਰ ਵੀ ਕਿਸੇ ਸਿੱਖ ਦਾ ਕਾਰਜ ਹੋਵੇ ਤੇ ਉਹ ਵੀ ਮੰਨੋ ਕੇ ਕਰ ਦਿੰਦੇ ਸਨ ਪ੍ਰੇਮ ਕਰਕੇ। ਕਥਾ ਕੀਰਤਨ ਸ਼ਬਦ ਉਚਾਰ, ਸੁਣੈ ਪ੍ਰੇਮ ਤੇ ਕਾਜ ਵਿਸਾਰ। ਜੇਕਰ ਕਥਾ ਹੁੰਦੀ ਹੋਵੇ, ਜੇਕਰ ਕੀਰਤਨ ਹੁੰਦਾ ਹੋਵੇ, ਜੇਕਰ ਸ਼ਬਦਾਂ ਦਾ ਪਾਠ ਹੁੰਦਾ ਹੋਵੇ ਤੇ ਇਹਨਾਂ ਚੀਜ਼ਾਂ ਨੂੰ ਮੰਨੋ ਕਿ ਪ੍ਰੇਮ ਦੇ ਨਾਲ ਆਪਣੇ ਕੰਮ ਵਿਹਾਰ ਨੂੰ ਛੱਡ ਕੇ ਸੁਣਦੇ ਸਨ।
ਪਾਚਲ ਰਾਤ ਹੋਏ ਸਾਵਧਾਨ, ਪੂਰਬ ਆਪ ਕਰੈ ਇਸ਼ਨਾਨ।
ਕਵੀ ਜੀ ਲਿਖਦੇ ਨੇ ਕਿ ਪਿਛਲੀ ਰਾਤ ਪਾਵ ਕੇ ਅੰਮ੍ਰਿਤ ਵੇਲੇ ਉੱਠ ਕੇ ਸਾਵਧਾਨ ਹੁੰਦੇ ਸਨ, ਸਾਰਿਆਂ ਤੋਂ ਪਹਿਲਾਂ ਆਪ ਇਸ਼ਨਾਨ ਕਰਦੇ ਸਨ।
ਜਲ ਨਿਕਾਸ ਪੁੰਨ ਸਿੱਖ ਨਵਾਵੈ, ਨਿਸ ਦਿਨ ਵਾਹਿਗੁਰੂ ਲਿਵ ਲਾਵੈ।
ਪਹਿਲਾਂ ਆਪ ਉੱਠ ਕੇ ਇਸ਼ਨਾਨ ਕਰਦੇ ਸਨ, ਫਿਰ ਹੋਰ ਵੀ ਬਹੁਤਿਆਂ ਸਾਰਿਆਂ ਸਿੱਖਾਂ ਨੂੰ ਮਾਨੋ ਕੇ ਪਾਣੀ ਖੂਹ ਦੇ ਵਿੱਚੋਂ ਕੱਢ ਕੱਢ ਕੇ ਉਹਨਾਂ ਦਾ ਇਸ਼ਨਾਨ ਕਰਵਾਉਂਦੇ ਸਨ। ਔਰ ਇਸ ਤੋਂ ਇਲਾਵਾ ਰਾਤ ਤੇ ਦਿਨ अपनी जिहड़ी सुरती है ना उहनूं वाहिगुरु नाम दे नाल जोड़ के रखदे सन।
अंत समा तिन को जब पयो प्रथम शनान सुदासर कियो।
ग्रंथाकार भाई संतोख सिंह जी लिखते ने कि सतगुरु सच्चे पातशाह जी की उन्हां ते ऐसी कृपा हुई कि मन उन्हां नूं पता लग गया कि असीं कदों मरना है और किवें मरना है। आखिरकार सारी उम्र इस तरह करते रहे। कवि जी लिखते हैं कि जदों अंत का समा आया उन्होंने पता लग गया कि हुण थोड़ी देर तो बाद असां मर जाना है। फिर उन्होंने सारे तो पहला अमृतसर सरोवर दे विच इशनान किया।
जित पदार्थ निकट निहारे निज कर तेरा कण दे सारे।
जिन्हें भी उन्होंने को पदार्थ सन वो सारे दे सारे उन्होंने कंगालों के तकसीम कर दिते बन दिते।
वाहे गुरु सिमरत तन छोरा गुर बिन करे उन मन किस योरा।
जिंदगी भर कदे भी उन्होंने मानो के सतगुरां तो बिना होर किसी भी पासे मन नूं जान नहीं दिता। वाहेगुरु नाम जपद्या जपद्या उन्होंने अपने शरीरां नूं छड़ दिता।
सिख चिखा पर जब ले गए श्री हर गोविंद पहुंचत पाए।
गुरु घर दे विच जिहड़े सिख रहिंदे सन उन्होंने मानो कि उन्हां दीआं लोथां नूं चुकिया ते जा के चिखा दे उत्ते रख दिता। जदों साड़न लगे इन्ने चिर नूं सतगुरु हरगोबिंद सच्चे पातशाह जी उत्थे पहुंच गए।
दोनों को करते सस्कारा पीछे गुरु प्रसंग उचारा।
सतगुरु हरगोबिंद सच्चे पातशाह जी ने अपने हस्त कमलों के नाल दाह दिता, उन्हां नूं अग्नि दिती ते उन्हां दे शरीरां दा संस्कार किया। संस्कार करन तो बाद सतगुरु हरगोबिंद सच्चे पातशाह जी ने फिर उन्हां दोवां दा प्रसंग सुनाया।
ए नल नील होते अवतार करी बिन इन्हों एक बार।
सतगुरु हरगोबिंद सच्चे पातशाह जी अपने सिखां सेवकां नूं दसदे ने, कहिंदे ने तुसीं जाणदे हो कि इह दोवें कौण सन? ढिंगण ते मद्दू। सिखां ने हथ जोड़ के अर्ज कीते, सच्चे पातशाह नहीं। सतगुरु जी कहिंदे ने इह नल ते नील दो सके भरा सन जिन्हां दा इतिहास दे विच त्रेते युग दा जिक्र आउंदा है। भगवान रामचंद्र जी दे वेले ये होए ने। रामायण दे विच बहुत सारा इन्हां दा हाल आउंदा है। कई के इतिहासकार ये कहिंदे ने कि जिहड़ा समुंदर दे उत्ते पुल बनिया सी वह भी इन्हां ने बनिया सी। वह एक बहुत लंबी घटना है कि किवें बनिया सी, मैं उस पासे नहीं जाना। सतगुरु हरगोबिंद सच्चे पातशाह जी कहिंदे ने ये नल ते नील सन दोवें दे दोवें जिन्हां ने मानो कि इत्थे अवतार नूं धारण कीता सी। करी बिना इन्हों एक बार, सतगुरु जी कहिंदे ने कि मेरे कोल जदों मैं रामचंद्र जी दे रूप दे विसां इन्हां दोवां ने एक बेनती कीती सी, एक अर्ज कीती सी।
हम को भगत दे ब्रह्म ज्ञान होवै लीन आनंद महान।
सतगुरु जी कहिंदे ने इन्हां ने बेनती कीती सी कि सानू भगती दिओ और सानू ब्रह्म ज्ञान दिओ तां कि मानो कि असीं इस ब्रह्म ज्ञान दे विच ही आनंद लईए और लीन रहीए।
तब हमने उचरियो तिस काल पूर कामना करें निहाल।
सतगुरु जी कहिंदे ने कि उस वेले असीं इन्हां नूं आख्या सी कि तुहाडे मन दी कामना असीं किसे वेले जरूर पूरी करांगे और तुहानूं निहाल करांगे।
अब सतगुर के शब्द कमाए ब्रह्म ज्ञान पे नहीं लखाए।
ते कहिंदे ने इस जन्म दे विच इन्हां ने मानो के सतगुरु दे शब्दां दी कमाई कीती है, उन्हां ते चले ने, इस करके इन्हां नूं ब्रह्म ज्ञान प्राप्त होया। पर गुरु जी कहिंदे ने ब्रह्म ज्ञान पे नहीं लखाए, भाव के ब्रह्म ज्ञान होया पर आप नूं नहीं जनाया, किसे नूं पता नहीं लगन दिता कि असीं ब्रह्म ज्ञानी हैं।
अब चल पद प्राप्त अब होवा ਭੋਗ ਕਰਮ ਫਲ ਸਭ ਕੋ ਖੋਵਾ।
ਤੇ ਮਾਨੋ ਕੇ ਅਬ ਚਲ ਪਦਵੀ ਦੀ ਇਹਨਾਂ ਨੂੰ ਪ੍ਰਾਪਤੀ ਹੋਈ ਹੈ, ਭੋਗ ਕਰਮ ਫਲ ਇਹ ਸਾਰੇ ਦੇ ਸਾਰੇ ਇਹਨਾਂ ਦੇ ਮਿਟ ਗਏ।
ਸੁਣ ਕਰ ਸਗਰੇ ਸਿੱਖ ਬਿਸਮਾਏ, ਗਤ ਮਿਤ ਤੁਮਰੀ ਲਖੀ ਨਾ ਜਾਏ।
ਜਦੋਂ ਸਤਿਗੁਰਾਂ ਨੇ ਇਸ ਤਰ੍ਹਾਂ ਦੀ ਵਾਰਤਾ ਸੁਣਾਈ, ਸਾਰੇ ਦੇ ਸਾਰੇ ਸੁਣਨ ਵਾਲੇ ਸਿੱਖ ਬਹੁਤ ਜ਼ਿਆਦਾ ਹੈਰਾਨ ਹੋਏ। ਗਤ ਮਿਤ ਤੁਮਰੀ ਲਖੀ ਨਾ ਜਾਏ, ਕਹਿੰਦੇ ਨੇ ਹੇ ਸੱਚੇ ਪਾਤਸ਼ਾਹ, ਤੁਹਾਡੀ ਗਤ ਮਿਤ ਨੂੰ ਕੋਈ ਜਾਣ ਨਹੀਂ ਸਕਦਾ, ਕਿਉਂਕਿ ਗੁਰੂ ਘਰ ਦੇ ਵਿੱਚ ਜਿੰਨੇ ਵੀ ਸਿੱਖ ਰਹਿੰਦੇ ਸਨ, ਕਿਸੇ ਨੂੰ ਇਸ ਗੱਲ ਦਾ ਨਹੀਂ ਸੀ ਪਤਾ ਕਿ ਧਿੰਗਣ ਤੇ ਮਧੂ ਬ੍ਰਹਮ ਗਿਆਨ ਦੀ ਅਵਸਥਾ ਨੂੰ ਪ੍ਰਾਪਤ ਨੇ। ਇਹਨਾਂ ਨੂੰ ਬ੍ਰਹਮ ਗਿਆਨ ਮਿਲਿਆ ਹੋਇਆ, ਉੱਥੇ ਸਾਦੇ ਮੁਰਾਦੇ ਲੱਗਦੇ ਸਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਪਾਵਨ ਪਵਿੱਤਰ ਉਪਦੇਸ਼ਾਂ ਦੇ ਵਿੱਚ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਦਰਅਸਲ ਮਾਨੋ ਕਿ ਐਸੀ ਅਵਸਥਾ ਦਾ ਮਨੁੱਖ ਨੂੰ ਧਾਰਨੀ ਬਣਨਾ ਚਾਹੀਦਾ ਕਿ ਲੋਕਾਂ ਨੂੰ ਪਤਾ ਹੀ ਨਾ ਲੱਗੇ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਪ੍ਰਮਾਣ ਵੀ ਦਿੰਦੇ ਨੇ ਕਿ ਜਿਹੜੀ ਮੀਰਾਂ ਭਗਤਨੀ ਹੋਈ ਹੈ, ਮਸਤੀ ਦੇ ਵਿੱਚ ਗਾਉਂਦੀ ਸੀ ਤੇ ਲੋਕੀ ਕਹਿੰਦੇ ਸਨ ਕਿ ਮੀਰਾਂ ਭਗਤਨੀ ਹੈ, ਪਰ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਮੀਰਾਂ ਦਾ ਜਿਹੜਾ ਪਤੀ ਸੀ ਨਾ, ਉਹ ਮਾਨੋ ਕਿ ਗੁਪਤ ਭਗਤ ਸੀ, ਜਿਹਦਾ ਕਿਸੇ ਨੂੰ ਪਤਾ ਹੀ ਕੋਈ ਨਹੀਂ ਸੀ। ਮੇਰਾ ਸਿਰਫ ਸਾਰੀ ਗੱਲ ਕਹਿਣ ਤੋਂ ਭਾਵ ਹੈ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਮਾਨੋ ਇਹ ਬ੍ਰਹਮ ਗਿਆਨ ਦੀ ਅਵਸਥਾ ਨੂੰ ਪ੍ਰਾਪਤ ਸਨ, ਪਰ ਕਦੇ ਇਹਨਾਂ ਨੇ ਸ਼ੋਅ ਨਹੀਂ ਹੋਣ ਦਿੱਤਾ, ਕਦੇ ਇਹਨਾਂ ਨੇ ਜ਼ਾਹਰ ਨਹੀਂ ਹੋਣ ਦਿੱਤਾ ਕਿ ਸਾਡੇ ਵਿੱਚ ਕਿੰਨੀ ਸਮਰੱਥਾ ਹੈ, ਅਸੀਂ ਕਿੱਥੋਂ ਤੱਕ ਪਹੁੰਚੇ ਹੋਏ ਹਾਂ। ਇਸ ਗੱਲ ਦਾ ਸਿਰਫ ਸਤਿਗੁਰੂ ਹਰਗੋਬਿੰਦ ਨੂੰ ਪਤਾ ਸੀ, ਇਸ ਕਰਕੇ ਮਾਨੋ ਕਿ ਸਤਿਗੁਰਾਂ ਨੇ ਆਪਣੇ ਹੱਥਾਂ ਦੇ ਨਾਲ ਉਹਨਾਂ ਦਾ ਆਣ ਕੇ ਸੰਸਕਾਰ ਕੀਤਾ। ਜਦੋਂ ਸਾਰੀ ਗੱਲ ਸੁਣਾਈ ਤੇ ਫਿਰ ਮਾਨੋ ਕਿ ਸਾਰੇ ਸਿੱਖ ਹੈਰਾਨ ਰਹਿ ਗਏ।
ਜਾਇ ਨਾ ਜਾਣੈ ਮਹਿਮਾ ਸਗਰੀ, ਤੀਨ ਲੋਕ ਮੇਂ ਮਹਾਯੋ ਜਗਰੀ।
ਸਿੱਖ ਹੱਥ ਜੋੜ ਕੇ ਕਹਿੰਦੇ ਨੇ ਕਿ ਸੱਚੇ ਪਾਤਸ਼ਾਹ, ਤੁਹਾਡੀ ਸਾਰੀ ਮਹਿਮਾ ਨੂੰ ਕੋਈ ਜਾਣ ਨਹੀਂ ਸਕਦਾ, ਤਿੰਨਾਂ ਲੋਕਾਂ ਦੇ ਵਿੱਚ ਤੁਹਾਡੀ ਜਿਹੜੀ ਮਹਿਮਾ ਹੈ ਨਾ, ਉਹ ਉਜਾਗਰ ਹੈ, ਉਹ ਉਜਵਲ ਹੈ। ਇਸ ਜਗ੍ਹਾ ਦੇ ਉੱਤੇ ਕਵੀ ਜੀ ਨੇ ਆਪਣੇ ਅਧਿਆਇ ਦੀ ਸਮਾਪਤੀ ਕੀਤੀ ਹੈ, ਨਵੇਂ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ।
ਹੋਤੇ ਬੈਦ ਦੋਨੋਂ ਬੜ ਬਣ ਵਾਲੀ, ਬਣ ਵਾਲੀ ਪਰਸ ਰਾਮ, ਸਿੱਖ ਸਾਧ ਕੋ ਰੁਜ ਹਰੈ ਔਰ ਨਿਸ਼ਕਾਮ ਅਨਾਮ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੋ ਵੈਦ ਸਨ, ਇੱਕ ਦਾ ਨਾਮ ਸੀ ਬਣਵਾਲੀ ਤੇ ਦੂਸਰੇ ਦਾ ਨਾਮ ਸੀ ਪਰਸਰਾਮ। ਕਹਿੰਦੇ ਨੇ ਕਿ ਬਹੁਤ ਵੱਡੇ ਵੈਦ ਸਨ, ਸਿੱਖਾਂ ਸਾਧਾਂ ਦੇ ਮਾਨੋ ਕੇ ਰੁਜ ਨੂੰ ਬਿਮਾਰੀ ਨੂੰ ਦੂਰ ਕਰਦੇ ਸਨ, ਪਰ ਉਹਨਾਂ ਦੇ ਮਨ ਦੇ ਵਿੱਚ ਕੋਈ ਕਾਮਨਾ ਨਹੀਂ ਸੀ, ਨਿਸ਼ਕਾਮ ਰੂਪ ਦੇ ਵਿੱਚ ਉਹ ਦਵਾਈ ਦੇਣ ਦੀ ਸੇਵਾ ਕਰਦੇ ਸਨ।
ਅਵਖਦ ਨਿਜ ਤਨ ਲਾਇ ਬਨਾਵੈ, ਗੁਰੂ ਅਰਥ ਰੋਗੀਨ ਖੁਲਾਵੈ।
ਜਿਹੜੀ ਔਸ਼ਧੀ ਹੈ, ਜਿਹੜੀ ਦਵਾਈ ਹੈ, ਉਹ ਆਪਣੇ ਪੈਸੇ ਖਰਚ ਕਰਕੇ ਤਿਆਰ ਕਰਦੇ ਸਨ ਤੇ ਗੁਰੂ ਦੇ ਹਿੱਤ ਦੇ ਵਾਸਤੇ, ਗੁਰੂ ਦੇ ਅਰਥ ਦੇ ਵਾਸਤੇ ਰੋਗੀਆਂ ਨੂੰ ਖਵਾਉਂਦੇ ਸਨ।
ਪਰ ਉਹ ਤਿਸ ਕੇ ਘਰ ਜਾਏ, ਅਵਖਦ ਬਲ ਤੇ ਦੇਤ ਉਠਾਏ।
ਮਾਨੋ ਕਿ ਐਸਾ ਰੋਗੀ ਜਿਹੜਾ ਕਿ ਆਪਣੇ ਘਰੋਂ ਚੱਲ ਕੇ ਦਵਾਈ ਲੈ ਨਹੀਂ ਸਕਦਾ, ਮੰਜੇ ਦੇ ਉੱਤੇ ਪਿਆ ਹੁੰਦਾ ਸੀ, ਉਹਨਾਂ ਦੀ ਔਸ਼ਧੀ ਦੇ ਵਿੱਚ, ਉਹਨਾਂ ਦੀ ਦਵਾਈ ਦੇ ਵਿੱਚ ਇੰਨੀ ਬਰਕਤ ਸੀ, ਇੰਨੀ ਤਾਕਤ ਸੀ ਕਿ ਉਹਦੇ ਘਰ ਜਾ ਕੇ ਉਹਨੂੰ ਦਵਾਈ ਖਵਾਉਂਦੇ ਸਨ ਤੇ ਮਾਨੋ ਕਿ ਔਸ਼ਧੀ ਦੇ ਦਵਾਈ ਦੇ ਬਲ ਦੇ ਨਾਲ ਉਹਨੂੰ ਉਠਾ ਕੇ ਬਿਠਾ ਦਿੰਦੇ ਸਨ।
ਸਤਿਗੁਰ ਸ਼ਬਦ ਪ੍ਰੇਮ ਤੇ ਗਾਵੈ, ਅਰਥ ਵਿਚਾਰ ਬਹੁਰ ਕਮਾਵੈ।
ਬਣਵਾਲੀ ਤੇ ਪਰਸਰਾਮ ਦੋਵੇਂ ਮਾਨੋ ਕੇ ਸਤਿਗੁਰਾਂ ਦੀ ਗੁਰਬਾਣੀ ਦੇ ਸ਼ਬਦਾਂ ਨੂੰ ਪ੍ਰੇਮ ਦੇ ਨਾਲ ਗਾਉਂਦੇ ਸਨ, ਉਹਨਾਂ ਦਾ ਅਰਥ ਵਿਚਾਰਦੇ ਸਨ ਤੇ ਫਿਰ ਅਰਥ ਨੂੰ ਕਮਾਉਂਦੇ ਸਨ, ਭਾਵ ਕੇ ਉਸ ਸ਼ਬਦ ਦੇ ਉੱਤੇ ਚੱਲਦੇ ਸਨ।
ਇੱਕ ਦਿਨ ਸ੍ਰੀ ਸਤਿਗੁਰੂ ਅਗਾਰੀ, ਕਰ ਜੋਰ ਤੇ ਅਰਦਾਸ ਉਚਾਰੀ।
ਇੱਕ ਦਿਨ ਦੋਵਾਂ ਨੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਆਣ ਕੇ ਹੱਥ ਜੋੜ ਕੇ ਬੇਨਤੀ ਕੀਤੀ। ਕਹਿੰਦੇ ਨੇ ਸੱਚੇ ਪਾਤਸ਼ਾਹ, ਹਮ ਜਾਨਾ ਸਤਿਗੁਰ ਸ਼ਬਦ ਦੇਤ ਕਲਿਆਣਾ। ਕਹਿੰਦੇ ਨੇ ਹੇ ਸੱਚੇ ਪਾਤਸ਼ਾਹ, ਸਾਨੂੰ ਇਸ ਤਰ੍ਹਾਂ ਪਤਾ ਲੱਗਿਆ ਕਿ ਸਤਿਗੁਰੂ ਦਾ ਜਿਹੜਾ ਸ਼ਬਦ ਹੈ ਨਾ ਉਹ ਕਲਿਆਣ ਦਿੰਦਾ।
ਸਾਧ ਸੰਗ ਕੀ ਉਪਮਾ ਪਾਰੀ, ਕਿਉਂ ਸਤਿਗੁਰ ਨੇ ਇਤੀ ਉਚਾਰੀ।
ਕਹਿੰਦੇ ਨੇ ਕਿ ਗੁਰਬਾਣੀ ਦੇ ਵਿੱਚ ਸਾਧ ਸੰਗ ਦੀ ਜਿਹੜੀ ਉਪਮਾ ਹੈ ਨਾ, ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇੰਨਾ ਬਹੁਤਾ ਜ਼ਿਆਦਾ ਕਿਉਂ ਬਿਆਨ ਕੀਤੀ।
ਸ੍ਰੀ ਮੁਖ ਤੇ ਤਿੰਨ ਸੌ ਤਬ ਕਹਿ, ਅਵਖਦ ਸਭ ਰੋਗਿਨ ਕੋ ਹੈ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਬਚਨ ਕੀਤਾ, ਕਹਿੰਦੇ ਨੇ ਦੇਖੋ ਤੁਸੀਂ ਵੈਦ ਹੋ, ਤੁਸੀਂ ਦੋਵੇਂ ਦੇ ਦੋਵੇਂ ਦਵਾਈਆਂ ਦਿੰਦੇ ਹੋ।
ਸਤਿਗੁਰੂ ਜੀ ਕਹਿੰਦੇ ਨੇ ਅਵਖਦ ਸਭ ਰੋਗਣ ਕੀ ਹੈ,
ਤੁਹਾਡੇ ਘਰ ਦੇ ਵਿੱਚ ਹਰ ਇੱਕ ਰੋਗ ਦੀ ਜਿਹੜੀ ਦਵਾਈ ਹੈ ਨਾ ਉਹ ਮੌਜੂਦ ਹੈ।
ਤੁਮਨੇ ਘਰ ਸਭ ਘਰ ਮੈਂ ਰਾਖੀ, ਰੋਗਾ ਤੁਰਿਆ ਮੈਂ ਹੋਏ ਕਾਂਖੀ।
ਤੁਸੀਂ ਹਰ ਇੱਕ ਰੋਗ ਦੀ ਦਵਾਈ ਆਪਣੇ ਘਰ ਦੇ ਵਿੱਚ ਤਿਆਰ ਕਰਕੇ ਰੱਖੀ ਹੋਈ ਹੈ। ਗੁਰੂ ਜੀ ਕਹਿੰਦੇ ਨੇ ਕਿ ਜਿਹੜੇ ਰੋਗ ਤੋਂ ਆਤੁਰ ਨੇ, ਜਿਹੜੇ ਰੋਗ ਦੇ ਗ੍ਰਸੇ ਹੋਏ ਨੇ, ਉਹ ਦਵਾਈ ਲੈਣ ਦੀ ਇੱਛਾ ਨੂੰ ਧਾਰਨ ਕਰਕੇ ਤੁਹਾਡੇ ਕੋਲ ਆਉਂਦੇ ਨੇ।
ਦੇਖ ਨਾਟਕਾ ਕਰ ਵਿਚਾਰੀ, ਗਰਮੀ ਸਰਦੀ ਕਫੀ ਉਦਾਰੀ।
ਤੁਸੀਂ ਫਿਰ ਉਸ ਰੋਗੀ ਦੀ ਨਾੜੀ ਵੇਖਦੇ ਹੋ ਤੇ ਫਿਰ ਪਰਖ ਕਰਦੇ ਹੋ ਕਿ ਗਰਮੀ ਦਾ ਮਾਦਾ ਜ਼ਿਆਦਾ ਹੈ ਜਾਂ ਸਰਦੀ ਦਾ ਮਾਦਾ ਜ਼ਿਆਦਾ ਹੈ ਜਾਂ ਕਿ ਕਫ ਹੈ, ਕਿਉਂਕਿ ਜਿਹੜੇ ਆਯੁਰਵੈਦ ਵਾਲੇ ਨੇ ਉਹ ਤਿੰਨ ਹੀ ਚੀਜ਼ਾਂ ਨੂੰ ਕਾਰਨ ਮੰਨਦੇ ਨੇ ਕਿ ਤਿੰਨ ਚੀਜ਼ਾਂ ਦੇ ਕਾਰਨ ਹੀ ਮਨੁੱਖ ਬਿਮਾਰ ਹੁੰਦਾ ਹੈ, ਜਾਂ ਗਰਮੀ ਦੇ ਕਾਰਨ, ਜਾਂ ਸਰਦੀ ਦੇ ਕਾਰਨ ਤੇ ਜਾਂ ਕਫ ਦੇ ਕਾਰਨ, ਜਿਹਨੂੰ ਆਪਾਂ ਬਲਗਮ ਕਹਿੰਦੇ ਹਾਂ। ਉਹ ਕਹਿੰਦੇ ਨੇ ਕਿ ਜੇ ਇਹਨਾਂ ਤਿੰਨਾਂ ਚੀਜ਼ਾਂ ਦੇ ਵਿੱਚ ਵਾਧ ਘਾਟ ਹੋਵੇ ਤਾਂ ਹੀ ਮਨੁੱਖ ਬਿਮਾਰ ਹੁੰਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਫਿਰ ਤੁਸੀਂ ਨਾੜੀ ਵੇਖਦੇ ਹੋ, ਫਿਰ ਤੁਸੀਂ ਪਰਖ ਕਰਦੇ ਹੋ ਕਿ ਗਰਮੀ ਤੇ ਨਹੀਂ ਸਰੀਰ ਵਿੱਚ ਵਧੀ, ਜਾਂ ਸਰਦੀ ਦਾ ਮਾਦਾ ਤੇ ਜ਼ਿਆਦਾ ਨਹੀਂ, ਜਾਂ ਕਿ ਕਫ ਦਾ ਕੋਈ ਵਿਕਾਰ ਤੇ ਨਹੀਂ। ਇਹਨਾਂ ਤਿੰਨਾਂ ਚੀਜ਼ਾਂ ਦੇ ਨਾੜੀ ਨੂੰ ਵੇਖ ਕੇ ਪਰਖ ਕਰਦੇ।
ਨੀਕੇ ਜਬ ਪਰਖੋ ਤਬ ਦੇਤ, ਬਹੁਰੋ ਪਥ ਬਤਾਏ ਸੁਖ ਹੇਤ।
ਗੁਰੂ ਜੀ ਕਹਿੰਦੇ ਨੇ ਜਦੋਂ ਚੰਗੇ ਤਰੀਕੇ ਦੇ ਨਾਲ ਤੁਸੀਂ ਪਰਖ ਕਰਦੇ ਹੋ ਤੇ ਫਿਰ ਉਹਨੂੰ ਉਸੇ ਦੇ ਮੁਤਾਬਕ ਦਵਾਈ ਦਿੰਦੇ ਹੋ, ਫਿਰ ਮੰਨੋ ਕਿ ਅਨੁਪਾਨ ਦੀ ਵਿਧੀ ਵੀ ਦੱਸ ਦਿਓ, ਫਿਰ ਮੰਨੋ ਕਿ ਪਰਹੇਜ਼ ਵੀ ਦੱਸ ਦਿਓ ਕਿ ਕਿਹੜੀ ਚੀਜ਼ ਖਾਣੀ ਹੈ ਕਿਹੜੀ ਨਹੀਂ ਖਾਣੀ।
ਤਬ ਤਿਸ ਕੋਰਜ ਦੂਰ ਬਿਦਾਰੋ, ਸਣੇ ਸਣੇ ਹੋਏ ਜਾਤ ਸੁਖਾਰੋ।
ਫਿਰ ਦਵਾਈ ਖਾਣ ਦੇ ਨਾਲ ਉਹਨਾਂ ਦੀ ਬਿਮਾਰੀ ਦੂਰ ਹੁੰਦੀ ਹੈ, ਹੌਲੀ ਹੌਲੀ ਉਹ ਸੌਖੇ ਹੋ ਜਾਂਦੇ ਨੇ, ਉਹ ਰਾਜੀ ਹੋ ਜਾਂਦੇ ਨੇ।
ਧਰੀ ਹੋਏ ਜੇ ਅਵਖਦ ਲਾਖ, ਰੋਗੀ ਮਿਲੇ ਸਗਲ ਔਰ ਕਾਂਖ।
ਪਰ ਸਤਿਗੁਰੂ ਜੀ ਕਹਿੰਦੇ ਨੇ ਜੇਕਰ ਲੱਖਾਂ ਹੀ ਦਵਾਈਆਂ ਇੱਕ ਜਗ੍ਹਾ ਦੇ ਉੱਤੇ ਰੱਖੀਆਂ ਹੋਣ, ਲੱਖਾਂ ਹੀ ਜਿਹੜੇ ਰੋਗੀ ਨੇ ਉਹ ਮੰਨੋ ਕਿ ਦਵਾਈ ਦੀ ਇੱਛਾ ਨੂੰ ਧਾਰਨ ਕਰਕੇ ਦਵਾਈ ਦੇ ਕੋਲ ਪਹੁੰਚ ਵੀ ਜਾਣ, ਪਰ ਕਹਿੰਦੇ ਨੇ ਜੇਕਰ ਵੈਦ ਦਵਾਈ ਦੇਣ ਵਾਲਾ ਮੌਜੂਦ ਨਾ ਹੋਵੇ, ਦੱਸੋ ਫਿਰ ਉਹ ਕਿਵੇਂ ਰਾਜੀ ਹੋਣਗੇ।
ਕਹਿੰਦੇ ਨੇ ਬਿਨਾਂ ਵੈਦ ਤੇ ਰੋਗ ਨਾ ਜਾਈ, ਇਹ ਨਿਸ਼ਚੈ ਜਾਣੋ ਸਮੁਦਾਈ।
ਬਿਨਾਂ ਵੈਦ ਤੋਂ ਜਿਹੜਾ ਰੋਗ ਹੈ ਨਾ ਉਹ ਮਿਟ ਨਹੀਂ ਸਕਦਾ, ਕਿਉਂਕਿ ਨਾ ਤੇ ਰੋਗੀ ਆਪਣੀ ਨਾੜੀ ਨੂੰ ਪਰਖ ਸਕਦੇ ਨੇ ਕਿ ਸਾਨੂੰ ਕੀ ਰੋਗ ਹੈ, ਤੇ ਨਾ ਹੀ ਉਹਨਾਂ ਨੂੰ ਦਵਾਈ ਦਾ ਪਤਾ ਹੈ ਕਿ ਕਿਹੜੀ ਦਵਾਈ ਕਿਹੜੇ ਮਰਜ਼ ਦੇ ਉੱਤੇ ਕਿਹੜੇ ਰੋਗ ਦੇ ਉੱਤੇ ਕੰਮ ਕਰਦੀ ਹੈ। ਇਸ ਕਰਕੇ ਵੈਦ ਦਾ ਹੋਣਾ ਲਾਜ਼ਮੀ ਹੈ, ਜਿਹੜਾ ਪਹਿਲਾਂ ਨਾੜੀ ਵੇਖ ਕੇ ਰੋਗ ਦੀ ਪਰਖ ਕਰੇ ਤੇ ਫਿਰ ਉਹ ਰੋਗ ਦੀ ਦਵਾਈ ਦੇਵੇ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਲੱਖਾਂ ਹੀ ਦਵਾਈਆਂ ਹੋਣ, ਲੱਖਾਂ ਹੀ ਰੋਗੀ ਦਵਾਈਆਂ ਦੇ ਕੋਲ ਮੌਜੂਦ ਹੋਣ, ਪਰ ਜਿੰਨਾ ਚਿਰ ਵੈਦ ਨਹੀਂ ਆਉਂਦਾ ਰੋਗ ਖਤਮ ਨਹੀਂ ਹੋ ਸਕਦਾ, ਇਸ ਗੱਲ ਦੇ ਉੱਤੇ ਤੁਸੀਂ ਨਿਸ਼ਚਾ ਬਣੋ।
ਤਿਮ ਗੁਰ ਮੁਖ ਸਿੱਖ ਜੋ ਮਮ ਪਿਆਰੇ, ਦੇਖੇ ਪ੍ਰਥਮ ਕਵਣ ਅਦ ਕਾਰੇ।
ਹੁਣ ਉਹਨਾਂ ਦੋਵਾਂ ਨੇ ਸਵਾਲ ਇਹ ਕੀਤਾ ਸੀ ਕਿ ਸੱਚੇ ਪਾਤਸ਼ਾਹ ਸਾਧੂਆਂ ਦੇ ਸੰਗ ਦੀ ਉਪਮਾ ਇੰਨੀ ਜ਼ਿਆਦਾ ਕਿਉਂ ਬਿਆਨ ਕੀਤੀ ਹੈ। ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਮੰਨੋ ਕਿ ਇਸ ਗੱਲ ਦਾ ਜ਼ਿਕਰ ਕਰਦੇ ਨੇ ਕਿ ਜੋ ਗੁਰਬਾਣੀ ਹੈ ਉਹ ਮੰਨੋ ਕਿ ਬਹੁਤ ਸਾਰੀਆਂ ਔਸ਼ਧੀਆਂ ਨੇ, ਬੜੀਆਂ ਦਵਾਈਆਂ ਇਕੱਠੀਆਂ ਹੀ ਉਹਦੇ ਵਿੱਚ ਮੌਜੂਦ ਨੇ, ਪਰ ਕਿਹੜੀ ਦਵਾਈ ਕਿਹਦੇ ਉੱਤੇ ਕੰਮ ਕਰਦੀ ਹੈ ਇਹ ਸਾਧੂਆਂ ਨੂੰ ਪਤਾ ਹੈ। ਇਸ ਕਰਕੇ ਮੰਨੋ ਕਿ ਗੁਰਬਾਣੀ ਔਸ਼ਧੀ ਹੈ, ਵੱਖਰੀ ਵੱਖਰੀ ਕਿਸਮ ਦੀ ਦਵਾਈ ਹੈ, ਤੇ ਉਸ ਦਵਾਈ ਨੂੰ ਵਰਤਣ ਵਾਲੇ ਜਿਹੜੇ ਨੇ ਨਾ ਉਹ ਸਾਧੂ ਨੇ। ਇਸ ਕਰਕੇ ਸਾਧੂਆਂ ਦੇ ਸੰਗ ਦੀ ਮਹਿਮਾ ਗੁਰੂ ਜੀ ਨੇ ਬਿਆਨ ਕੀਤੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਅੱਗੇ ਸਮਝਾਉਂਦੇ ਨੇ, ਕਹਿੰਦੇ ਨੇ ਤਿਮ ਗੁਰ ਮੁਖ ਸਿੱਖ ਜੋ ਮਮ ਪਿਆਰੇ। ਕਹਿੰਦੇ ਨੇ ਹੇ ਗੁਰੂ ਦੇ ਪਿਆਰਿਓ, ਇਸੇ ਤਰੀਕੇ ਦੇ ਨਾਲ ਜਿਹੜੇ ਗੁਰਮੁਖ ਸਿੱਖ ਨੇ, ਜਿਹੜੇ ਮੇਰੇ ਪਿਆਰੇ ਨੇ, ਦੇਖੇ ਪ੍ਰਥਮ ਕਵਣ ਅਧਿਕਾਰੇ, ਕਿਉਂਕਿ ਵੱਖੋ ਵੱਖਰੇ ਅਧਿਕਾਰੀ ਮੰਨੇ ਗਏ ਨੇ ਵਿਦਵਾਨਾਂ ਨੇ, ਅਧਿਕਾਰੀ ਤਿੰਨ ਪ੍ਰਕਾਰ ਦੇ ਲਿਖੇ ਨੇ, ਕਰਮ ਉਪਾਸਨ ਕੈਦੋਂ ਗਿਆਨ, ਤਿੰਨ ਤਰ੍ਹਾਂ ਦੇ ਅਧਿਕਾਰੀ ਮੰਨੇ ਗਏ ਨੇ, ਇੱਕ ਹੈ ਕਰਮ ਔਰ ਦੂਸਰਾ ਹੈ ਉਪਾਸਨਾ ਔਰ ਤੀਸਰਾ ਹੈ ਗਿਆਨ। ਸਤਿਗੁਰੂ ਜੀ ਕਹਿੰਦੇ ਨੇ ਕਰਮ ਉਪਾਸਨ ਕੈਦੋਂ ਗਿਆਨ ਅਧਿਕਾਰੀ ਜਸ ਤਥਾ ਬਖਾਣ। ਜਿਸ ਤਰ੍ਹਾਂ ਦਾ ਕੋਈ ਅਧਿਕਾਰੀ ਹੁੰਦਾ ਹੈ, ਜਿਹੜੇ ਸਾਧ ਨੇ ਉਹ ਮੰਨੋ ਕਿ ਉਸੇ ਤਰੀਕੇ ਦੇ ਨਾਲ ਉਸ ਨੂੰ ਅਧਿਕਾਰੀ ਸਮਝ ਕੇ ਉਸੇ ਤਰ੍ਹਾਂ ਦਾ ਗਿਆਨ ਦਿੰਦੇ। ਰਹਿਤ ਬਤਾਏ ਗੁਣਨ ਕੋ ਦੇਤ, ਸੋ ਸਿੱਖ ਸ਼ੀਘਰ ਸ਼੍ਰੇਹ ਕੋ ਲੇਤ। ਤੇ ਜਿਹੜੇ ਐਸੇ ਸਿਆਣੇ ਵੈਦ ਨੇ ਸਾਧ ਰੂਪੀ, ਉਹ ਮੰਨੋ ਕਿ ਗੁਰਬਾਣੀ ਦੇ ਵਿੱਚੋਂ ਫਿਰ ਐਸੇ ਜਿਹੜੇ ਅਧਿਕਾਰੀ ਨੇ ਉਹਨਾਂ ਨੂੰ ਵੈਸਾ ਹੀ ਉਪਦੇਸ਼ ਦਿੰਦੇ ਨੇ, ਜਿਹੜੇ ਕਰਮ ਦੇ ਅਧਿਕਾਰੀ ਨੇ ਉਹਨਾਂ ਨੂੰ ਕਰਮ ਦੇ ਬਾਰੇ ਦੱਸਦੇ ਨੇ, ਜਿਹੜੇ ਉਪਾਸ਼ਨਾ ਦੇ ਅਧਿਕਾਰੀ ਨੇ ਉਹਨਾਂ ਨੂੰ ਉਪਾਸ਼ਨਾ ਦੇ ਪ੍ਰਮਾਣ ਦੇ ਕੇ ਗੁਰਬਾਣੀ ਦੇ ਦੱਸ ਸਮਝਾਉਂਦੇ ਨੇ, ਦੱਸਦੇ ਨੇ, ਔਰ ਜਿਹੜੇ ਗਿਆਨ ਦੇ ਅਧਿਕਾਰੀ ਨੇ ਉਹਨਾਂ ਨੂੰ ਵੈਸਾ ਹੀ ਗਿਆਨ ਦਿੰਦੇ ਨੇ। ਇਸ ਕਰਕੇ ਰਹਿਤ ਬਤਾਏ ਗੁਣਨ ਕੋ ਦੇਤ, ਉਹਨਾਂ ਨੂੰ ਰਹਿਤ ਦੱਸਦੇ ਨੇ, ਰਹਿਣੀ ਦੱਸਦੇ ਨੇ ਅਤੇ ਗੁਣਾਂ ਨੂੰ ਦਿੰਦੇ ਨੇ। ਇਹੀ ਉਹਨਾਂ ਦੀ ਔਸ਼ਧੀ ਹੈ, ਇਹੀ ਉਹਨਾਂ ਦੀ ਦਵਾਈ ਹੈ। ਸੋ ਸਿੱਖ ਸ਼ੀਘਰ ਸ਼੍ਰੇਹ ਕੋ ਲੇਤ, ਐਸੇ ਜਿਹੜੇ ਸਿੱਖ ਨੇ ਨਾ, ਉਹ ਬੜੀ ਸ਼ੀਘਰਤਾ ਦੇ ਨਾਲ, ਬੜੀ ਛੇਤੀ ਹੀ ਮੰਨੋ ਕਿ ਸ਼੍ਰੇਹ ਨੂੰ ਲੈ ਲੈਂਦੇ ਨੇ, ਕਲਿਆਣ ਨੂੰ ਪ੍ਰਾਪਤ ਕਰ ਲੈਂਦੇ ਨੇ। ਬਿਨ ਅਧਿਕਾਰ ਜੋ ਦੇ ਉਪਦੇਸ਼, ਰਹੀ ਸ਼੍ਰੇਹ ਸੋ ਲਹਿ ਕਲੇਸ਼। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਬਗੈਰ ਅਧਿਕਾਰ ਤੋਂ ਦਿੱਤਾ ਗਿਆ ਉਪਦੇਸ਼ ਹੈ ਨਾ, ਉਹ ਮੰਨੋ ਕਿ ਕਲਿਆਣ ਤੇ ਨਹੀਂ ਕਰਦਾ, ਸਗੋਂ ਉਲਟਾ ਕਲੇਸ਼ ਦਿੰਦਾ ਹੈ। ਆਮ ਆਪਾਂ ਇਸ ਗੱਲ ਨੂੰ ਜਾਣਦੇ ਹਾਂ ਕਿ ਜੇ ਰੋਗ ਹੋਰ ਹੋਵੇ ਤੇ ਦਵਾਈ ਹੋਰ ਦਿੱਤੀ ਜਾਵੇ ਤੇ ਮੰਨੋ ਕਿ ਮੌਤ ਵੀ ਹੋ ਸਕਦੀ ਹੈ, ਉਲਟੀ ਪੈ ਸਕਦੀ ਹੈ ਦਿੱਤੀ ਹੋਈ ਦਵਾਈ ਵੀ। ਇਸੇ ਤਰੀਕੇ ਦੇ ਨਾਲ ਸਤਿਗੁਰੂ ਜੀ ਕਹਿੰਦੇ ਨੇ ਕਿ ਬਗੈਰ ਅਧਿਕਾਰੀ ਤੋਂ ਉਸ ਤੋਂ ਉਲਟਾ ਉਪਦੇਸ਼ ਦਿੱਤਾ ਗਿਆ ਮੰਨੋ ਕਿ ਕਲਿਆਣ ਤੇ ਨਹੀਂ ਦਿੰਦਾ, ਸਗੋਂ ਕਲੇਸ਼ ਪਾ ਦਿੰਦਾ। ਸਾਧ ਸੰਗ ਕੀ ਮਹਿਮਾ ਪਾਰੀ, ਜਾਂ ਤੇ ਸ੍ਰੀ ਗੁਰਦੇਵ ਉਚਾਰੀ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਇਸੇ ਕਰਕੇ ਮੰਨੋ ਕਿ ਸਾਧ ਸੰਗ ਦੀ ਜਿਹੜੀ ਮਹਿਮਾ ਹੈ ਨਾ, ਉਸ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਹੁਤਾ ਜ਼ਿਆਦਾ ਗੁਰਬਾਣੀ ਦੇ ਵਿੱਚ ਬਿਆਨ ਕੀਤਾ। ਇਸ ਸਾਖੀ ਦਾ ਇੱਥੇ ਹੀ ਅੰਤ ਕਰਦੇ ਨੇ, ਨਵੀਂ ਅਗਲੀ ਸਾਖੀ ਦਾ ਪ੍ਰਾਰੰਭ ਕਰਦੇ ਨੇ। ਹੁਤੋ ਤੀਰਥਾ ਇੱਕ ਸਿੱਖ ਜੋਏ, ਰਹੇ ਸ਼ਾਹ ਲਸ਼ਕਰ ਮੈਂ ਸੋਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਤੀਰਥਾ ਨਾਂ ਦਾ ਇੱਕ ਸਿੱਖ ਸੀ, ਜਿਹੜਾ ਕਿ ਬਾਦਸ਼ਾਹ ਦੀ ਸੈਨਾ ਦੇ ਵਿੱਚ ਨੌਕਰੀ ਕਰਦਾ ਸੀ। ਸ੍ਰੀ ਹਰ ਗੋਬਿੰਦ ਸਰਨੀ ਆਇਓ, ਹੱਥ ਜੋਰ ਕਰ ਬਾਕ ਲਾਇਓ। ਤੀਰਥਾ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੀ ਸਰਨ ਦੇ ਵਿੱਚ ਪਹੁੰਚਿਆ, ਹੱਥ ਜੋੜ ਕੇ ਉਹਨਾਂ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ। ਕਹਿੰਦਾ ਜੀ ਲਗੋ ਰਹੋ ਨਿਜ ਕਿਰਤ ਬੇਸਾਲਾ, ਅਵਸਰ ਹੋਤ ਨਹੀਂ ਕਿ ਸਕਾਲਾ। ਕਹਿੰਦਾ ਸੱਚੇ ਪਾਤਸ਼ਾਹ ਮੈਂ ਆਪਣੀ ਕਿਰਤ ਦੇ ਵਿੱਚ, ਕੰਮ ਦੇ ਵਿੱਚ ਹਮੇਸ਼ਾ ਡਟਿਆ ਰਹਿੰਦਾ ਹਾਂ, ਲੱਗਾ ਰਹਿੰਦਾ ਹਾਂ ਸੱਚੇ ਪਾਤਸ਼ਾਹ, ਕਿਸੇ ਵੇਲੇ ਮੰਨੋ ਕਿ ਅਵਸਰ ਹੀ ਨਹੀਂ ਮਿਲਦਾ, ਵੇਲ ਹੀ ਨਹੀਂ ਮਿਲਦਾ। ਕਿ ਮਹਾਮਰੋ ਪੀ ਹੋਏ ਉਧਾਰਾ, ਸ੍ਰੀ ਮੁਖ ਤੇ ਉਪਦੇਸ਼ ਉਚਾਰਾ। ਕਹਿੰਦਾ ਸੱਚੇ ਪਾਤਸ਼ਾਹ ਸਮਾਂ ਹੀ ਨਹੀਂ ਮਿਲਦਾ ਸਤਸੰਗ ਦਾ, ਮੇਰਾ ਕਿਸ ਤਰ੍ਹਾਂ ਉਧਾਰ ਹੋਵੇਗਾ, ਮੇਰਾ ਕਿਸ ਤਰ੍ਹਾਂ ਕਲਿਆਣ ਹੋਵੇਗਾ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਫਿਰ ਉਸ ਤੀਰਥੇ ਨੂੰ ਉਪਦੇਸ਼ ਦਿੱਤਾ। ਕਹਿੰਦੇ ਨੇ ਸੰਤਨ ਕੀ ਸੇਵਾ ਨਿਤ ਕਰੀਏ, ਛਾਦਨ ਭੋਜਨ ਤੇ ਸੁਖ ਧਰੀਏ। ਸਤਿਗੁਰੂ ਜੀ ਕਹਿੰਦੇ ਨੇ ਜੇ ਸਤਸੰਗ ਨਹੀਂ ਕਰ ਸਕਦਾ ਤੇ ਕਮ ਸੇ ਕਮ ਸੰਤਾਂ ਦੀ ਸੇਵਾ ਕਰਿਆ ਕਰ, ਉਹਨਾਂ ਨੂੰ ਲੀੜਾ ਕੱਪੜਾ ਦਿਆ ਕਰ, ਔਰ ਜੇ ਹੋ ਸਕੇ ਤੇ ਭੋਜਨ ਛਕਾ ਕੇ ਖੁਸ਼ ਕਰਿਆ ਕਰ। ਦੇਤ ਤੇਨ ਕੋ ਘਾਸ ਰੋਦਾਨਾ, ਸੋ ਨਰ ਦੁਗਦ ਕਰਤ ਹੈ ਪਾਨਾ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਪ੍ਰਮਾਣ ਦਿੱਤਾ, ਕਹਿੰਦੇ ਨੇ ਹੇ ਭਾਈ ਤੀਰਥਿਆ, ਜਿਹੜਾ ਮਨੁੱਖ ਮਾਨੋ ਕਿ ਗਊ ਨੂੰ ਘਾਹ ਪੱਠਾ ਚਾਰਦਾ ਹੈ, ਗਊ ਉਸ ਦੇ ਬਦਲੇ ਦੇ ਵਿੱਚ ਉਹਨੂੰ ਦੁੱਧ ਦਿੰਦੀ ਹੈ, ਇਸ ਕਰਕੇ ਉਹ ਦੁੱਧ ਪੀ ਲੈਂਦਾ ਹੈ, ਉਹਨੂੰ ਸੁੱਖ ਮਿਲਦਾ ਹੈ। ਤਥਾ ਸਾਧ ਕੀ ਸੇਵਾ ਕਰੈ ਜਿਮ ਕਿਮ ਤਿੰਨ ਪ੍ਰਸੰਨਤਾ ਤਰੈ। ਇਸੇ ਤਰੀਕੇ ਦੇ ਨਾਲ ਮਾਨੋ ਕਿ ਜੇਕਰ ਗਊ ਦੀ ਸੇਵਾ ਕੀਤੀ ਜਾਵੇ ਤੇ ਗਊ ਦੁੱਧ ਦਿੰਦੀ ਹੈ, ਇਸੇ ਤਰੀਕੇ ਦੇ ਨਾਲ ਜੇਕਰ ਸਾਧਾਂ ਸੰਤਾਂ ਦੀ ਸੇਵਾ ਕੀਤੀ ਜਾਵੇ ਤੇ ਉਹ ਵੀ ਮਾਨੋ ਕਿ ਕੁਝ ਨਾ ਕੁਝ ਦਿੰਦੇ ਨੇ। ਇਸ ਕਰਕੇ ਜਿਮ ਕਿਮ ਤਿੰਨ ਪ੍ਰਸੰਨਤਾ ਤਰੈ, ਜਿਸ ਤਰ੍ਹਾਂ ਕਿਸ ਤਰ੍ਹਾਂ ਵੀ ਮਾਨੋ ਕਿ ਸਾਧਾਂ ਦੀ ਖੁਸ਼ੀ ਲਿਆ ਕਰ, ਪ੍ਰਸੰਨਤਾ ਲਿਆ ਕਰ। ਪੰਥ ਸੁਖੇਨ ਬਤਾਏ ਸੁਦੇਤ, ਭਗਤ ਗਿਆਨ ਕੋ ਦ੍ਰਿੜ ਕਰ ਲੇਤ। ਸਤਿਗੁਰਾਂ ਨੇ ਬਚਨ ਕੀਤਾ ਕਿ ਜੇ ਸਾਧਾਂ ਦੀ ਸੇਵਾ ਕੀਤੀ ਜਾਵੇ ਤੇ ਮਾਨੋ ਕਿ ਸੌਖਾ ਜਿਹੜਾ ਰਸਤਾ ਹੈ ਨਾ ਪਰਮੇਸ਼ਰ ਦੀ ਪ੍ਰਾਪਤੀ ਦਾ, ਉਹ ਦੱਸਦੇ ਨੇ। ਭਗਤੀ ਗਿਆਨ ਕੀ ਦ੍ਰਿੜ ਕਰ ਲੇਤ, ਤੇ ਉਹਨਾਂ ਤੋਂ ਮਾਨੋ ਕਿ ਸਿੱਖਿਆ ਨੂੰ ਪਾ ਕੇ ਫਿਰ ਭਗਤੀ ਨੂੰ ਤੇ ਗਿਆਨ ਨੂੰ ਮਨੁੱਖ ਦ੍ਰਿੜ ਕਰ ਲੈਂਦਾ, ਉਹਦੇ ਵਿੱਚ ਪੱਕਾ ਹੋ ਜਾਂਦਾ। ਸੁਣ ਬੂਝੋ ਕਿਮ ਸੰਤ ਪਛਾਣੋ, ਜਿਸ ਤੇ ਪਿਖ ਕਰ ਸੇਵਾ ਠਾਨੋ। ਤੀਰਥੇ ਨੇ ਹੱਥ ਜੋੜ ਕੇ ਬੇਨਤੀ ਕੀਤੀ, ਕਹਿੰਦਾ ਸੱਚੇ ਪਾਤਸ਼ਾਹ, ਜਿਸ ਤਰ੍ਹਾਂ ਤੁਸੀਂ ਉਪਦੇਸ਼ ਦੇ ਰਹੇ ਹੋ ਮੈਂ ਇਸ ਗੱਲ ਨੂੰ ਮੰਨਦਾ ਹਾਂ, ਪਰ ਸੱਚੇ ਪਾਤਸ਼ਾਹ ਪਹਿਲਾਂ ਇਸ ਗੱਲ ਦਾ ਤੇ ਪਤਾ ਲੱਗੇ ਕਿ ਸੰਤ ਕੌਣ ਹੈ, ਸਾਧ ਕੌਣ ਹੈ। ਕਹਿੰਦਾ ਜਿਸ ਤੇ ਪਿਖ ਕਰ ਸੇਵਾ ਠਾਨੋ, ਪਹਿਲਾਂ ਤੇ ਇਹ ਗੱਲ ਪਰਖਣੀ ਹੀ ਬੜੀ ਔਖੀ ਹੈ ਕਿ ਕਿਹੜਾ ਚੰਗਾ ਮਹਾਂਪੁਰਸ਼ ਹੈ, ਕਿਹੜਾ ਸੰਤ ਹੈ, ਕਿਹੜਾ ਸਾਧ ਹੈ। ਕਹਿੰਦਾ ਕਿ ਸੱਚੇ ਪਾਤਸ਼ਾਹ ਸੰਤਾਂ ਦੀ ਪਛਾਣ ਕਿਵੇਂ ਕਰ ਸਕਦਾ।
ਤਬ ਸਤ ਗੁਰ ਬਿਦ ਤਾਂ ਬਤਾਈ, ਇੱਕ ਨਿਪ ਨੇ ਅਭਿਲਾਖ ਉਠਾਈ।
ਜਦੋਂ ਤੀਰਥੇ ਨੇ ਇਸ ਤਰ੍ਹਾਂ ਦਾ ਸਵਾਲ ਕੀਤਾ ਕਿ ਸੱਚੇ ਪਾਤਸ਼ਾਹ ਮਹਾਂਪੁਰਖਾਂ ਦੀ ਪਰਖ ਕਿਵੇਂ ਕਰਾਂ, ਸੰਤਾਂ ਨੂੰ ਲੱਭਾਂ ਕਿਵੇਂ, ਕਿਉਂਕਿ ਢੋਂਗੀ ਬੜੇ ਨੇ, ਪਖੰਡੀ ਬੜੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵਿਧੀ ਦੱਸੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਮੈਂ ਤੈਨੂੰ ਇੱਕ ਛੋਟੀ ਜਿਹੀ ਸਾਖੀ ਸੁਣਾਉਣਾ ਹਾਂ, ਉਸ ਸਾਖੀ ਤੋਂ ਤੈਨੂੰ ਆਪੇ ਪਤਾ ਲੱਗ ਜਾਏਗਾ ਕਿ ਕਿਸ ਤਰ੍ਹਾਂ ਸਾਧਾਂ ਦੀ ਪਰਖ ਕਰਨੀ ਹੈ, ਕਿਵੇਂ ਚੰਗਾ ਸਾਧੂ ਲੱਭਣਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਖੀ ਸੁਣਾਉਣੀ ਸ਼ੁਰੂ ਕੀਤੀ। ਕਹਿੰਦੇ ਨੇ ਇੱਕ ਨਿਪ ਨੇ ਅਭਿਲਾਖ ਉਠਾਈ। ਸਤਿਗੁਰੂ ਜੀ ਕਹਿੰਦੇ ਨੇ ਕੋਈ ਇੱਕ ਬਹੁਤ ਵੱਡਾ ਰਾਜਾ ਸੀ, ਉਹਨੇ ਆਪਣੇ ਮਨ ਦੇ ਵਿੱਚ ਇੱਕ ਅਭਿਲਾਖਾ ਨੂੰ, ਇੱਕ ਲਾਲਸਾ ਨੂੰ ਪੈਦਾ ਕੀਤਾ।
ਕਿਮ ਹੇਰ ਹੰਸਣ ਕੋ ਨੈਣ, ਖਗ ਗਣ ਕੋ ਸੇਵਨ ਕਰ ਐਨ।
ਰਾਜੇ ਦੇ ਮਨ ਦੇ ਵਿੱਚ ਲਾਲਸਾ ਬੱਝੀ ਕਿ ਮੈਂ ਆਪਣੀ ਅੱਖਾਂ ਦੇ ਨਾਲ ਹੰਸਾਂ ਨੂੰ ਵੇਖਾਂ। ਸੁਣਿਆ ਹੈ ਮਹਾਂਪੁਰਖਾਂ ਦੇ ਕੋਲੋਂ, ਪੜ੍ਹਿਆ ਹੈ ਗ੍ਰੰਥਾਂ ਦੇ ਵਿੱਚੋਂ ਕਿ ਜਿਹੜੇ ਅਸਲੀ ਹੰਸ ਹੁੰਦੇ ਨੇ ਉਹ ਮਾਨੋ ਕਿ ਚੋਗਾ ਚੁਗਦੇ ਨੇ ਸੁੱਚੇ ਮੋਤੀਆਂ ਦਾ, ਉਹ ਦੁੱਧ ਪੀਂਦੇ ਨੇ, ਉਹ ਪਾਣੀ ਨੂੰ ਨਹੀਂ ਪੀਂਦੇ। ਸਤਿਗੁਰੂ ਜੀ ਕਹਿੰਦੇ ਨੇ ਕਿ ਉਸਨੇ, ਰਾਜੇ ਨੇ ਆਪਣੇ ਮਨ ਦੇ ਵਿੱਚ ਵਿਚਾਰਧਾਰਾ ਬਣਾਈ ਹੈ ਕਿ ਮੈਂ ਉਹਨਾਂ ਅਸਲੀ ਹੰਸਾਂ ਨੂੰ ਆਪਣੀ ਅੱਖਾਂ ਦੇ ਨਾਲ ਵੇਖਣਾ ਹੈ। ਫਿਰ ਰਾਜੇ ਨੇ ਮਾਨੋ ਕਿ ਇਸ ਤਰ੍ਹਾਂ ਦੀ ਪਰਖ ਕਰਨ ਦੇ ਵਾਸਤੇ ਜਿਹੜੇ ਖਗ ਨੇ, ਜਿਹੜੇ ਉੱਡਣ ਵਾਲੇ ਪੰਛੀ ਨੇ, ਉਹਨਾਂ ਦੀ ਸੇਵਾ ਕਰਨੀ ਸ਼ੁਰੂ ਕੀਤੀ।
ਬ੍ਰਿੰਦ ਚੋਗ ਸਭ ਬਿਦ ਕੀ ਪਾਵੈ, ਦੇਸ਼ ਬਦੇਸ਼ਣ ਤੇ ਖਗ ਆਵੈ।
ਰਾਜੇ ਨੇ ਬਹੁਤ ਵੱਡਾ ਪ੍ਰਬੰਧ ਕੀਤਾ ਪੰਛੀਆਂ ਦੀ ਸੇਵਾ ਕਰਨ ਦਾ। ਬਹੁਤੇ ਸਾਰੇ ਮਾਨੋ ਕਿ ਤਰ੍ਹਾਂ ਤਰ੍ਹਾਂ ਦੇ ਚੋਗੇ ਉਹ ਵਿਛਾ ਦਿੰਦਾ ਹੈ, ਤੇ ਫਿਰ ਬਹੁਤੇ ਸਾਰੇ ਜਿਹੜੇ ਦੇਸ਼ਾਂ ਵਿਦੇਸ਼ਾਂ ਤੋਂ ਖਗ ਨੇ, ਜਿਹੜੇ ਪੰਛੀ ਨੇ, ਉੱਡ ਕੇ ਉਹਦੇ ਪਾਏ ਹੋਏ ਚੋਗੇ ਨੂੰ ਚੁਣਦੇ ਨੇ।
ਚੁਗੈ ਚੋਗ ਯਾਰ ਜਸ ਬਿਸਤਾਰ, ਮਾਨ ਸਰੋਵਰ ਲਾਗ ਸਿਧਾਰ।
ਪੰਛੀ ਆਣ ਕੇ ਚੋਗਾ ਚੁਗਦੇ ਨੇ, ਤੇ ਫਿਰ ਜਿੱਥੇ ਵੀ ਵਾਪਸ ਚੋਗਾ ਚੁੱਕੇ ਜਾਂਦੇ ਨੇ ਉੱਥੇ ਜਾ ਕੇ ਰਾਜੇ ਦਾ ਜਸ ਬਿਆਨ ਕਰਦੇ ਨੇ ਕਿ ਰਾਜਾ ਬੜਾ ਧਰਮਾਤਮਾ ਪੁਰਖ ਹੈ, ਉਹ ਪੰਛੀਆਂ ਦੀ ਬੜੀ ਸੇਵਾ ਕਰਦਾ ਹੈ, ਬੜਾ ਚੋਗ ਖਿਲਾਰਦਾ ਹੈ। ਐਸਾ ਐਸਾ ਜਸ ਉਹਨਾਂ ਨੇ ਗੁਰੂ ਜੀ ਕਹਿੰਦੇ ਨੇ ਵਿਸਥਾਰ ਕੀਤਾ, ਮਾਨ ਸਰੋਵਰ ਲਾਗ ਸਿਧਾਰ ਹੈ। ਉਹਨਾਂ ਦਾ ਕੀਤਾ ਹੋਇਆ ਜਿਹੜਾ ਜਸ ਸੀ ਨਾ, ਉਹ ਮਾਨੋ ਕਿ ਮਾਨ ਸਰੋਵਰ ਦੇ ਤੱਕ ਪਹੁੰਚ ਗਿਆ। ਵਿਦਵਾਨ ਇਸ ਗੱਲ ਨੂੰ ਮੰਨਦੇ ਨੇ ਕਿ ਮਾਨ ਸਰੋਵਰ ਐਸੀ ਜਗ੍ਹਾ ਹੈ ਜਿੱਥੇ ਮਾਨੋ ਕਿ ਹੰਸਾਂ ਦਾ ਵਾਸਾ ਹੈ, ਮੋਤੀਆਂ ਸੁੱਚਿਆਂ ਦੀ ਉੱਥੇ ਚੋਗਾ ਚੁਗਦੇ ਨੇ। ਕਹਿਣ ਤੋਂ ਭਾਵ ਸਾਰੀ ਗੱਲ ਦਾ ਇਹ ਹੈ ਕਿ ਮਾਨੋ ਹੰਸਾਂ ਦੇ ਕੋਲ ਵੀ ਇਹ ਖਬਰ ਪਹੁੰਚ ਗਈ ਕਿ ਰਾਜਾ ਬੜਾ ਧਰਮੀ ਹੈ, ਬੜਾ ਧਰਮਾਤਮਾ ਹੈ, ਪੰਛੀਆਂ ਦੀ ਵੀ ਸੇਵਾ ਕਰਦਾ ਹੈ, ਬੜਾ ਸੋਹਣਾ ਚੋਗਾ ਖਿਲਾਰਦਾ।
सुन हंसन सब बिखे बखाना, हम पी चले नरेंद्र सथाना।
बाकी दे पंछियां नू ओ जिहड़े हंस ने उन्होंने आख्या कि असीं वी तुहाडे नाल चलांगे, जाके राजे दी जगह देखांगे जिथे वह चोगा खिलारदा।
तेहे और शरदा जाए वधावे, जिस ते नित खग चोग चोगावे।
हंस बाकी दे पंछियां नू कहिंदे ने कि राजे दे हिरदे दी जिहड़ी शरदा है ना, उहदे विच जाके वादा करांगे जिस हित दे वास्ते ओह मानो के पंछियां नू चोगा चगाउंदा।
तब हंसन की जोरी आए, अपन स्वरूप सुदीन दिखाए।
फिर अगले दिन जदों बहुत सारे पंछी चोगा चुगण दे वास्ते पहुंचे ने, ते उन्हां दे नाल मानो कि एक हंसां दी जोड़ी भी आ गई है जिन्हां ने अपने स्वरूप नूं आण के सारिआं नूं विखाया।
पिख लोकन तब जाए सुनायो, हरखत निप मुकता पै लियायो।
लोकां ने वेख के जाके राजे नूं सुनाया कि तू हंसां नूं वेखण दी चाह करदा सैं, वेख अज तेरे चोगे नूं चुगण दे वास्ते हंस भी आए होए ने। ते राजे नूं पता सी कि आम दूसरिआं पंछियां वाला ते चोगा हंस नहीं चुगदे, इस करके राजे ने की कीता, हरखत निप मुकता पै लियायो। सुच्चे मोतियां दा चोगा ते दुध लै के पहुंचिआ।
तारियो अगारी तिन को जाए, ताज पानी पैली नस खाए।
जदों उन्हां दे अगे जाके उसने दुध रखिआ ते सुच्चे मोतियां दा चोगा रखिआ, उस वेले कवि जी लिखदे ने कि उह जिहड़े हंस सी उन्हां ने अपनी चुंझ दुध दे विच पाई है, पानी वखरा हो गिआ ते दुध फट गिआ, ढेले वखरे हो गए ते उन्हां ने उस पानी नूं छड्ड दिता ते ढेलियां नूं खा लिआ। विद्वान सज्जने इस गल नूं मन्नदे ने कि मन नूं पता नहीं परमेश्वर ने कैसी कुदरत वरताई है कि उन्हां हंसां दी चुंझ दे विच पता नहीं की कैमिकल पाया है, जदों ही दुध दे विच पाउंदे ने चुंझ नूं दुध फट जांदा, पानी वखरा हो जांदा, जिहड़ियां ढेलियां बजदियां ने वखरियां हो जांदियां ने। इसे तरां होया, राजे ने दुध जाके अगे रखिआ, उन्हां ने दुध दे विच अपनियां चुंझां पाईआं, दुध फट गिआ, पानी नूं छड्ड के ते ढेलियां नूं खा गए उह जिहड़े बजे होए सन।
गोल अमोलक मुकता जाल, निज अंतर ते दए निकाल।
सुच्चे मोतियां दी चोग नहीं चुगी जिहड़े उन्हें रखे सी, सगों मानो कि उल्टा उन्होंने की कीता, उन्हां ने उगाली कीती ते गोल अमोलक जिहड़े मोती सी ना उह मानो कि अपने अंदरों कढ के बहुत सारे खिलार दिते, चोगे दी जगह दिते।
उड कर गए अपने देश, मन आनंद कर लए निरेश।
इस तरीके दे नाल फिर उस तों बाद उड के हंस अपने देश दे विच चले गए ने, मन आनंद कर लए निरेश। बड़े आनंद मन दे नाल राजे ने उन्हां मानो के गोल मोतियां नूं चुक लिया।
जब जौहरी ते पर खाए, सब निप धन नहीं तिन सम ताए।
राजा मोती लै के जौहरी दे कोल गया जिहड़ा पारखी सी, ते जौहरी ने अगों आख्या कि हे राजा, ये जिहड़े मोती ने ये मानो कि इन्ने कीमती ने कि तेरा सारा राज भी इन्हां दे बराबर नहीं है, तेरा कीमती खजाना भी इन्हां मोतियां दी बराबरी दे विच तुच्छ है, मानो कि इन्ने अमोलक ये लाल ने ये मोती ने।
तिम तू सब की सेवा ठान, मिले आए जो दे ब्रह्म ज्ञान।
हुण भाई तीर्थे नूं सतगुरु हरगोबिंद सच्चे पातशाह जी कहिंदे ने इसे तरह तू कर, सारिआं दी सेवा कर, भावें कोई पखंडी होवे ते भावें सच्चा होवे। सतगुरु जी कहिंदे ने जिवें राजे ने सारिआं पंछियां दी सेवा कीती, आखिरकार नतीजा की मिलिआ, फल की मिलिआ कि दरअसल करदिआं करदिआं असली हंस भी उत्थे पहुँच गए, हंसां दे नाल मिलाप भी हो गिआ, ओहनूं मोती भी मिल गए, ओहनूं हंस वेखण नूं भी मिल गए। इसे तरहां कहिंदे ने तिम तूं सब की सेवा ठाण, तू सारिआं दी सेवा करिआ कर, ऐसा समां आवेगा मिलै आए जो दे ब्रह्म ज्ञान, ऐसा भी कोई संत सच्चा आण के तेनूं कदे मिलेगा ਜਿਹੜਾ ਤੈਨੂੰ ਬ੍ਰਹਮ ਗਿਆਨ ਦੇਵੇਗਾ।
ਪਾਇਓ ਆਨੰਦ ਸੁਣੇ ਗੁਰ ਬੈਨ, ਸੇਵਣ ਲੱਗਿਓ ਸੰਤ ਸੁਖ ਦੇਣ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਬਚਨ ਸੁਣ ਕੇ ਮਨ ਦੇ ਵਿੱਚ ਆਨੰਦ ਵੱਜਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਿੱਤੇ ਹੋਏ ਉਪਦੇਸ਼ ਦੇ ਦੁਆਰਾ ਫਿਰ ਸੰਤਾਂ ਦੀ ਸੇਵਾ ਕਰਨ ਦੇ ਵਿੱਚ ਉਹ ਜੁਟ ਗਿਆ।
ਵਾਹਿਗੁਰੂ ਸਿਮਰਤ ਸੁਖ ਪਾਵਾ, ਅੰਤ ਕਾਲ ਗੁਰ ਨਿਕਟ ਸਦਾਵਾ।
ਸੰਤਾਂ ਦੀ ਸੇਵਾ ਕਰਦਾ ਰਿਹਾ, ਆਖਿਰਕਾਰ ਕੋਈ ਐਸਾ ਸੰਤ ਮਿਲ ਗਿਆ ਜਿਹਨੇ ਬ੍ਰਹਮ ਦਾ ਗਿਆਨ ਦਿੱਤਾ। ਵਾਹਿਗੁਰੂ ਦੇ ਨਾਮ ਦਾ ਜਾਪ ਕਰਦਾ ਰਿਹਾ ਉਮਰ ਭਰ, ਅੰਤ ਕਾਲ ਗੁਰੂ ਨਿਕਟ ਸਦਾਵਾ ਤੇ ਅੰਤ ਦੇ ਵੇਲੇ ਮਾਨੋ ਕੇ ਮਰ ਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਤੀਰਥਾ ਜਾ ਵਿਰਾਜਿਆ। ਇਸ ਤਰੀਕੇ ਦੇ ਨਾਲ ਮਾਨੋ ਕੇ ਤੀਰਥੇ ਦਾ ਉਧਾਰ ਹੋਇਆ। ਅਗਲੀ ਸਾਖੀ ਦਾ ਪ੍ਰਾਰੰਭ ਕਰਦੇ ਨੇ ਕਵੀ ਜੀ।
ਮੇਲ ਬਡੋ ਸਿੱਖ ਪੁਰ ਬੁਰਹਾਨ, ਭਾਈ ਭਗਤ ਦਾਸ ਭਗਵਾਨ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬੁਰਹਾਨਪੁਰ ਦੇ ਵਿੱਚ ਬਹੁਤ ਸਾਰੇ ਜਿਹੜੇ ਪਰਮੇਸ਼ਰ ਦੇ ਪਿਆਰੇ ਸਿੱਖ ਸੀ ਨਾ, ਉਹਨਾਂ ਦਾ ਇਕੱਠ ਸੀ।
ਭਾਈ ਭਗਤ ਦਾਸ ਭਗਵਾਨ, ਇੱਕ ਦਾ ਨਾਮ ਸੀ ਭਾਈ ਭਗਵਾਨ, ਜਿਹੜਾ ਕਿ ਦਾਸ ਸੀ, ਜਿਹੜਾ ਕਿ ਭਗਤ ਸੀ। ਡੱਲੂ ਭਗਤ ਛੋਰਾ ਹੈਰਾਨ, ਸ਼ਾਮੀ ਦਾਸ ਵਧਾਵਣ ਜਾਣ।
ਇੱਕ ਡੱਲੂ ਭਗਤ ਸੀ ਜਿਹੜਾ ਕਿ ਛੁਰਾ ਗੋਦ ਦਾ ਸੀ, ਇੱਕ ਇਸ ਤੋਂ ਇਲਾਵਾ ਸ਼ਾਮੀ ਦਾਸ ਸੀ ਜਿਹੜਾ ਕਿ ਵਿਧਾਵਣ ਗੋਦ ਦਾ ਸੀ।
ਸੁੰਦਰ ਆਦਿਕ ਸਿੱਖ ਅਨੇਕ, ਮਿਲੇ ਕੀਰਤਨ ਕਰੈ ਵਿਵੇਕ।
ਇਸ ਤੋਂ ਇਲਾਵਾ ਇੱਕ ਸੁੰਦਰ ਸੀ, ਇਹ ਮਾਨੋ ਕਿ ਬਹੁਤ ਸਾਰੇ ਸਿੱਖ ਰਹਿੰਦੇ ਸਨ ਬੁਰਹਾਨਪੁਰ ਦੇ ਵਿੱਚ, ਜਿਹੜੇ ਕਿ ਮਿਲ ਕੇ ਕੀਰਤਨ ਕਰਦੇ ਸਨ, ਵਿਵੇਕ ਧਾਰਨ ਕਰਦੇ ਸਨ।
ਸਭ ਇਕੱਠੇ ਦਰਸ਼ਨ ਹਿਤ ਆਏ, ਸ੍ਰੀ ਗੁਰ ਹਰ ਗੋਬਿੰਦ ਦਰਸਾਏ।
ਇਹ ਸਾਰੇ ਦੇ ਸਾਰੇ ਮਿਲ ਕੇ ਸਤਿਗੁਰਾਂ ਦੇ ਚਰਨਾਂ ਦੀ ਸਰਨ ਦੇ ਵਿੱਚ ਪਹੁੰਚੇ ਨੇ। ਆਣ ਕੇ ਇਹਨਾਂ ਨੇ ਮਾਨੋ ਕਿ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ।
ਕਹਿੰਦੇ ਨੇ ਹਮਕੋ ਸੁਮਤ ਬਤਾਵਣ ਕਰੀਏ, ਭਾਵ ਸਾਗਰ ਤੇ ਪਾਰ ਉਤਰੀਏ।
ਕਹਿੰਦੇ ਨੇ ਸੱਚੇ ਪਾਤਸ਼ਾਹ, ਕਿਰਪਾ ਕਰਕੇ ਸਾਨੂੰ ਸ੍ਰੇਸ਼ਟ ਬੁੱਧੀ ਵਾਲਾ ਵਰਦਾਨ ਬਖਸ਼ੋ ਤਾਂ ਕਿ ਅਸੀਂ ਸੰਸਾਰ ਸਾਗਰ ਤੋਂ ਪਾਰ ਹੋ ਜਾਈਏ।
ਤਬ ਸ੍ਰੀ ਹਰ ਗੋਬਿੰਦ ਉਚਾਰਾ, ਧਰਮ ਸਾਨ ਇੱਕ ਕਰੋ ਉਦਾਰਾ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਕਹਿੰਦੇ ਕਿ ਤੁਸੀਂ ਆਪਣੇ ਨਗਰ ਦੇ ਵਿੱਚ ਸੋਹਣੀ ਇੱਕ ਧਰਮਸ਼ਾਲਾ ਬਣਵਾਓ।
ਵੱਡੀ ਪ੍ਰਭਾਤ ਮਿਲੈ ਸਭ ਆਏ, ਗੁਰਬਾਣੀ ਕੋ ਸੁਣੈ ਸੁਣਾਏ।
ਉਸ ਧਰਮਸ਼ਾਲਾ ਦੇ ਵਿੱਚ ਅੰਮ੍ਰਿਤ ਵੇਲੇ ਆਣ ਕੇ ਬੈਠਿਆ ਕਰੋ, ਗੁਰਬਾਣੀ ਪੜ੍ਹਿਆ ਕਰੋ ਔਰ ਗੁਰਬਾਣੀ ਨੂੰ ਸੁਣਾਇਆ ਕਰੋ।
ਤਾਜ ਹੋ ਮੈਂ ਤਾਰੋ ਮਨ ਨੀਵਾ, ਇਮ ਸਤ ਸੰਗ ਕਰੋ ਸਦੀਵਾ।
ਕਹਿੰਦੇ ਨੇ ਇੱਕ ਗੱਲ ਯਾਦ ਰੱਖਿਓ ਕਿ ਹਉਮੈ ਨੂੰ ਛੱਡ ਕੇ ਮਨ ਨੂੰ ਨੀਵਾਂ ਰੱਖਿਓ, ਇਸ ਤਰ੍ਹਾਂ ਮੰਨੋ ਕਿ ਤੁਸੀਂ ਹਮੇਸ਼ਾ ਹੀ ਸਤਸੰਗ ਕਰਿਆ ਕਰੋ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਹਉਮੈ ਨੂੰ ਛੱਡਣ ਦੇ ਵਾਸਤੇ ਉਹਨਾਂ ਨੂੰ ਇੱਕ ਵਾਰਤਾ ਸੁਣਾਈ, ਇੱਕ ਸਾਖੀ ਸੁਣਾਈ।
ਕਹਿੰਦੇ ਨੇ ਪਰੀ ਕੂਪ ਮੈਂ ਜਾਏ ਬਿਲਾਈ, ਕਿਮ ਪਵਿੱਤਰ ਹੋਏ ਪੁੱਛਿਓ ਜਾਈ।
ਕਹਿੰਦੇ ਨੇ ਕਿ ਇੱਕ ਸਮੇਂ ਕਿਸੇ ਖੂਹ ਦੇ ਵਿੱਚ ਬਿੱਲੀ ਡਿੱਗ ਕੇ ਮਰ ਗਈ ਤੇ ਜਾ ਕੇ ਪੰਡਿਤ ਤੋਂ ਪੁੱਛਿਆ ਪਿੰਡ ਵਾਸੀਆਂ ਨੇ ਕਿ ਪੰਡਿਤ ਜੀ ਕਿਸ ਤਰ੍ਹਾਂ ਮੰਨੋ ਕਿ ਖੂਹੀ ਪਵਿੱਤਰ ਹੋਏਗੀ।
ਪੰਡਿਤ ਕਹਿਓ ਕਾੜ ਮੰਝਾਰੀ, ਬਹੁਰ ਹਜ਼ਾਰ ਡੋਲ ਕਰ ਵਾਰੀ।
ਪੰਡਿਤ ਨੇ ਆਖਿਆ ਕਿ ਮੰਝਾਰੀ ਨੂੰ ਭਾਵ ਕੇ ਬਿੱਲੀ ਨੂੰ ਪਾਣੀ ਦੇ ਵਿੱਚੋਂ ਕੱਢ ਕੇ ਦੂਰ ਸੁੱਟ ਦਿਓ ਤੇ ਫਿਰ ਮੰਨੋ ਕਿ ਹਜ਼ਾਰ ਡੋਲ ਪਾਣੀ ਦੇ ਕੱਢ ਕੱਢ ਕੇ ਬਾਹਰ ਸੁੱਟ ਦਿਓ।
ਹੋਏ ਪਵਿੱਤਰ ਸੁਣ ਕੇ ਨਰ ਗਇਓ, ਕੱਢਣ ਬਿਲਾਈ ਭੂਲਤ ਪਇਓ।
ਪੰਡਿਤ ਤੋਂ ਸਿੱਖਿਆ ਲੈ ਕੇ ਚਲਾ ਗਿਆ ਮਨੁੱਖ, ਉਹ ਬਿੱਲੀ ਨੂੰ ਕੱਢਣਾ ਤੇ ਭੁੱਲ ਗਿਆ ਕਿ ਪਹਿਲਾਂ ਪਾਣੀ ਦੇ ਵਿੱਚੋਂ ਬਿੱਲੀ ਕੱਢਣੀ ਹੈ ਤੇ ਫਿਰ ਡੋਲ ਪਾਣੀ ਦੇ ਭਰ ਭਰ ਕੇ ਬਾਹਰ ਸੁੱਟਣੇ ਨੇ।
ਕਹਿੰਦੇ ਨੇ ਜਲ ਨਿਕਾਸ ਬਹੁ ਗੰਧ ਨਾ ਗਈ,
ਪੰਡਿਤ ਨਿਕਟ ਜਾਏ ਸੁਧ ਦਈ। ਹਜ਼ਾਰ ਡੋਲ ਪਾਣੀ ਦੇ ਭਰ ਭਰ ਕੇ ਬਾਹਰ ਸੁੱਟ ਦਿੱਤੇ, ਬਿੱਲੀ ਨਾ ਕੱਢੀ। ਪੰਡਿਤ ਦੇ ਕੋਲ ਜਾ ਕੇ ਫਿਰ ਅਰਜ਼ ਕੀਤੀ ਕਿ ਪੰਡਿਤ ਜੀ ਗੰਧ ਨਾ ਗਈ, ਬੋ ਤੇ ਉਸੇ ਤਰ੍ਹਾਂ ਆਉਂਦੀ ਹੈ, ਪਾਣੀ ਤੇ ਪਵਿੱਤਰ ਨਹੀਂ ਹੋਇਆ।
ਨਹੀਂ ਪਾਵਣ ਸੋ ਕੂਪ ਭਇਓ ਹੈ, ਨੀਰ ਨਿਕਾਰਨ ਅਧਿਕ ਕੀਉ ਹੈ।
ਕਹਿੰਦਾ ਜੀ ਬੜਾ ਪਾਣੀ ਕੱਢਿਆ, ਤੁਸੀਂ 1000 ਆਖਿਆ ਸੀ ਅਸੀਂ ਤੇ ਉਹਦੇ ਤੋਂ ਵੀ ਜ਼ਿਆਦਾ ਅੱਗੇ ਪਾਣੀ ਕੱਢਿਆ, ਪਰ ਪਾਵਣ ਨਹੀਂ ਪਈ, ਖੂਹੀ ਪਾਵਣ ਨਹੀਂ ਪਈ। ਬੋ ਉਸੇ ਤਰ੍ਹਾਂ ਆਉਂਦੀ ਹੈ।
ਸੁਣ ਪੰਡਤ ਨੇ ਪੁਨੋ ਬਖਾਨੀ, ਕਾਡੋ ਲੱਛ ਡੋਲ ਭਰ ਪਾਣੀ।
ਪੰਡਤ ਹੈਰਾਨ ਹੋਇਆ, ਫਿਰ ਸੋਚ ਕੇ ਕਹਿਣ ਲੱਗਾ ਚਲੋ ਕੋਈ ਗੱਲ ਨਹੀਂ। ਕਹਿੰਦਾ ਕਿ ਲੱਖ ਡੋਲ ਪਾਣੀ ਦੇ ਭਰ ਭਰ ਕੇ ਖੂਹੀ ਤੋਂ ਬਾਹਰ ਸੁੱਟ ਦਿਓ, ਦੁਰਗੰਧ ਖਤਮ ਹੋ ਜਾਏਗੀ, ਪਾਣੀ ਸਵੱਛ ਹੋ ਜਾਏਗਾ।
ਪੁਣ ਦੁਰਗੰਧ ਲਖੀ ਜਲ ਮਾਹੀ, ਨਹੀਂ ਪੁਨੀਤ ਕਹਿਤ ਪੰਡ ਪਾਹੀ।
ਉਹਨਾਂ ਨੇ ਫਿਰ ਲੱਖ ਡੋਲਾ ਵੀ ਪਾਣੀ ਦਾ ਭਰ ਕੇ ਬਾਹਰ ਡੋਲਿਆ, ਪਰ ਬਿੱਲੀ ਤੇ ਵੈਸੀ ਦੁਰਗੰਧ ਕਿੱਥੋਂ ਜਾਂਦੀ, ਦੁਰਗੰਧ ਫਿਰ ਆਉਂਦੀ ਰਹੀ। ਪੰਡਤ ਦੇ ਕੋਲ ਜਾ ਕੇ ਫਿਰ ਅਰਜ਼ ਕੀਤੀ ਕਿ ਪੰਡਤ ਜੀ ਅਜੇ ਤੱਕ ਵੀ ਬੋ ਨਹੀਂ ਗਈ, ਪਾਣੀ ਪਵਿੱਤਰ ਨਹੀਂ ਹੋਇਆ।
ਸੁਣ ਪੰਡਤ ਚੱਲ ਕੂਪ ਨਿਹਾਰ, ਬੀਚ ਪਰੀ ਤਿਮਹੀ ਮਨ ਝਾਰ।
ਪੰਡਤ ਕਹਿੰਦਾ ਚਲੋ ਮੈਂ ਜਾ ਕੇ ਦੇਖਦਾ ਹਾਂ। ਜਾ ਕੇ ਕੀ ਵੇਖਿਆ ਕਿ ਖੂਹੀ ਦੇ ਵਿੱਚ ਮਰੀ ਹੋਈ ਬਿੱਲੀ ਉਸੇ ਤਰ੍ਹਾਂ ਤੈਰ ਰਹੀ ਹੈ। ਉਸ ਵੇਲੇ ਫਿਰ ਪੰਡਤ ਕਹਿੰਦਾ
ਕਹਿਤ ਭਇਓ ਇਹ ਕਿਆ ਤੁਮ ਕੀਨੀ, ਮ੍ਰਿਤਕ ਬਿਲਾਈ ਵਿੱਚ ਰੱਖ ਲੈਨੇ।
ਪੰਡਤ ਕਹਿੰਦਾ ਕਿਸ ਤਰ੍ਹਾਂ ਪਵਿੱਤਰ ਹੋਵੇਗਾ ਪਾਣੀ, ਮੈਂ ਤੇ ਤੁਹਾਨੂੰ ਆਖਿਆ ਸੀ ਬਿੱਲੀ ਮਰ ਗਈ ਹੈ ਪਾਣੀ ਦੇ ਵਿੱਚ ਡੁੱਬ ਕੇ, ਉਹਨੂੰ ਬਾਹਰ ਕੱਢ ਕੇ ਸੁੱਟ ਦਿਓ, ਫਿਰ ਪਾਣੀ ਕੱਢ ਲਓ ਤੇ ਪਾਣੀ ਪਵਿੱਤਰ ਹੋ ਜਾਏਗਾ, ਬੋ ਵੀ ਚਲੇ ਜਾਏਗੀ। ਪਰ ਤੁਸੀਂ ਤੇ ਬਿੱਲੀ ਨੂੰ ਕੱਢਿਆ ਨੇ, ਪਾਣੀ ਕੱਢ ਕੱਢ ਕੇ ਬਾਹਰ ਤੁਸੀਂ ਬਹੁਤਾ ਡੋਲ ਦਿੱਤਾ ਹੈ। ਇਸ ਕਰਕੇ ਕਹਿੰਦਾ ਹੈ ਪੰਡਤ ਕਿ ਕਿਸ ਤਰ੍ਹਾਂ ਜਾਵੇਗੀ ਬੋ, ਕਿਉਂਕਿ ਬਿਲਾਈ ਤੇ ਵਿੱਚ ਹੀ ਹੈ, ਬਿੱਲੀ ਤੇ ਵਿੱਚ ਹੀ ਹੈ।
ਜੋ ਲਗ ਇਸੈ ਨਿਕਾਸੋ ਨਾਹੀ, ਕਿਮ ਪਾਵਣ ਤਾਂ ਹੋਏ ਜਲ ਮਾਹੀ।
ਪੰਡਤ ਕਹਿੰਦਾ ਕਿ ਜਿੰਨਾ ਚਿਰ ਇਸ ਮਰੀ ਹੋਈ ਬਿੱਲੀ ਨੂੰ ਪਾਣੀ ਦੇ ਵਿੱਚੋਂ ਬਾਹਰ ਨਹੀਂ ਕੱਢੋਗੇ, ਦੱਸੋ ਕਿਵੇਂ ਪਾਣੀ ਪਵਿੱਤਰ ਹੋਵੇਗਾ, ਕਿਵੇਂ ਬੋ ਇਸ ਦੇ ਵਿੱਚੋਂ ਜਾ ਸਕੇਗੀ।
ਤਿੰਨ ਜਾਣੋ ਹਮ ਬੋਰੇ ਬੁਰੀ, ਅਣਹੋਵਤ ਜੋ ਤਨ ਮੈਂ ਧਰੀ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਮੈਂ ਸਿਰਫ ਸਾਖੀ ਸੁਣਾਈ ਹੈ, ਮੈਂ ਦ੍ਰਿਸ਼ਟਾਂਤ ਦਿੱਤਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਿਹੜੀ ਹਉਮੈ ਹੈ ਨਾ ਇਹ ਬੁਰੀ ਹੈ, ਮਾਨੋ ਕਿ ਉਸ ਬਿੱਲੀ ਵਰਗੀ ਹੈ। ਅਣਹੋਵਤ ਜੋ ਤਨ ਮੈਂ ਧਰੀ, ਜਿਹਦੀ ਲੋੜ ਕੋਈ ਨਹੀਂ ਹੈ, ਪਰ ਫਿਰ ਵੀ ਅਸੀਂ ਇਸ ਹਉਮੈ ਰੂਪੀ ਮਰੀ ਹੋਈ ਬਿੱਲੀ ਨੂੰ ਆਪਣੇ ਪਵਿੱਤਰ ਜਲ ਰੂਪੀ ਪਾਣੀ ਦੇ ਵਿੱਚ ਛੁਪਾ ਕੇ ਰੱਖਿਆ, ਡੋਬ ਕੇ ਰੱਖਿਆ।
ਜਬ ਲਗ ਐਸੈ ਬਿਸਾਰੋ ਨਾਹੇ, ਤਬ ਲਗ ਸੰਸੈ ਮੁਕਤੀ ਮਾਹੇ।
ਜਿੰਨਾ ਚਿਰ ਮਾਨੋ ਕਿ ਇਸ ਨੂੰ ਹਉਮੈ ਨੂੰ ਤੁਸੀਂ ਵਿਸਾਰਦੇ ਨਹੀਂ ਹੋ, ਇਸ ਨੂੰ ਦੂਰ ਨਹੀਂ ਕਰਦੇ, ਉਹਨਾਂ ਚਿਰ ਮਾਨੋ ਕਿ ਮੁਕਤੀ ਦੇ ਵਿੱਚ ਸ਼ੰਕਾ ਹੈ, ਸੰਸਾ ਹੈ, ਮੁਕਤੀ ਮਿਲੇਗੀ ਜਾਂ ਨਹੀਂ ਮਿਲੇਗੀ।
ਜਾਂ ਤੇ ਹਉਮੈ ਤਜਬੇ ਹੇਤ, ਕਰੋ ਯਤਨ ਨਿਤ ਹੋਏ ਸੁਚੇਤ।
ਇਸ ਕਰਕੇ ਸਤਿਗੁਰਾਂ ਨੇ ਆਖਿਆ ਕਿ ਸਾਰਿਆਂ ਤੋਂ ਪਹਿਲਾਂ ਹਉਮੈ ਨੂੰ ਛੱਡਣ ਦਾ ਯਤਨ ਕਰੋ, ਸੁਚੇਤ ਹੋ ਕੇ।
ਸਣੇ ਸਣੇ ਹੋਏ ਬਿਨਾਸ਼, ਹੋਏ ਆਤਮਾ ਗਿਆਨ ਪ੍ਰਕਾਸ਼।
ਹੌਲੀ ਹੌਲੀ ਜਿਵੇਂ ਜਿਵੇਂ ਪ੍ਰਯਾਸ ਕਰੋਗੇ, ਇਹ ਬਿਨਾਸ਼ ਹੋ ਜਾਏਗੀ, ਇਹ ਖਤਮ ਹੋ ਜਾਏਗੀ, ਤੇ ਆਤਮਾ ਦੇ ਵਿੱਚ ਗਿਆਨ ਦਾ ਪ੍ਰਕਾਸ਼ ਹੋ ਜਾਏਗਾ।
ਇਮ ਸੁਣ ਕੇ ਸਿੱਖਣ ਕੀ ਪੰਗਤ, ਜੋ ਬੁਰਹਾਨ ਪੁਰੇ ਕੀ ਸੰਗਤ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਬੁਰਹਾਨਪੁਰੇ ਦੀ ਜਿਹੜੀ ਸੰਗਤ ਸੀ, ਉਸਨੇ ਮਾਨੋ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੋਂ ਇਸ ਤਰ੍ਹਾਂ ਦੀ ਸਿੱਖਿਆ ਨੂੰ ਪ੍ਰਾਪਤ ਕੀਤਾ।
ਧਾਰਿਓ ਆਨੰਦ ਗਏ ਨਿਜ ਧਾਮੋ, ਸਿਮਰਨ ਕਰਤ ਪਏ ਸਤਨਾਮੋ।
ਸੱਚੇ ਪਰਮੇਸ਼ਰ ਦੇ ਨਾਮ ਦਾ ਜਾਪ ਕਰਨ ਲੱਗੇ ਨੇ ਘਰਾਂ 'ਚ ਜਾ ਕੇ।
ਕਹਿਓ ਗੁਰੂ ਸੋ ਕੀਨ ਕਮਾਵਣ, ਅੰਤਾ ਕਰਨ ਪਏ ਤਿਨ ਪਾਵਣ।
ਸਤਿਗੁਰਾਂ ਨੇ ਉਪਦੇਸ਼ ਦਿੱਤਾ ਸੀ ਹਉਮੈ ਨੂੰ ਦੂਰ ਕਰੋ, ਹੌਲੀ ਹੌਲੀ ਹਉਮੈ ਨੂੰ ਪ੍ਰਯਤਨ ਕਰਕੇ ਦੂਰ ਕੀਤਾ, ਗੁਰੂ ਦੇ ਬਚਨਾਂ ਦੀ ਕਮਾਈ ਕੀਤੀ ਤੇ ਅੰਤਸ਼ਕਰਨ ਪਾਵਣ ਹੋ ਗਿਆ, ਪਵਿੱਤਰ ਹੋ ਗਿਆ।
ਜੋ ਜੋ ਸਤਿਗੁਰ ਰਹਿਤ ਬਿਤਾਈ, ਸੋਈ ਕਰਤ ਸਭ ਪਏ ਜਾਈ।
ਜੋ ਜੋ ਸਤਿਗੁਰਾਂ ਨੇ ਰਹਿਤ ਬਿਤਾਈ ਸੀ, ਰਹਿਤ ਦੱਸੀ ਸੀ, ਉਸੇ ਉਸੇ ਤਰ੍ਹਾਂ ਸਾਰਿਆਂ ਨੇ ਕੀਤਾ।
ਉਚਿਤ ਮੋਖ ਕੇ ਸਗਰੇ ਪਏ, ਸਤਿਗੁਰ ਧਨ ਧਨ ਸੁਖ ਦਏ।
ਕਵੀ ਜੀ ਲਿਖਦੇ ਨੇ ਆਖਿਰਕਾਰ ਮਾਨੋ ਕੇ ਸਾਰੇ ਦੇ ਸਾਰੇ ਮੋਕਸ਼ ਪਦ ਦੇ ਅਧਿਕਾਰੀ ਬਣੇ ਨੇ,
ਸਤਿਗੁਰ ਧਨ ਧਨ ਸੁਖ ਦਏ।
ਸਾਰੇ ਕਹਿੰਦੇ ਨੇ ਧਨ ਸਤਿਗੁਰੂ ਹੈ, ਧਨ ਸਤਿਗੁਰੂ ਹੈ, ਜਿਹਨੇ ਮਾਨੋ ਕੇ ਸਾਨੂੰ ਸੁਖਾਂ ਦਾ ਦਾਨ ਦਿੱਤਾ ਹੈ। ਇਸ ਤਰੀਕੇ ਦੇ ਨਾਲ ਬੁਰਹਾਨਪੁਰ ਦੀ ਸੰਗਤ ਦਾ ਉਧਾਰ ਹੋਇਆ। ਸੋ ਸਾ ਸੰਗਤ ਜੀ, ਇਸ ਜਗ੍ਹਾ ਦੇ ਉੱਤੇ ਸਾਖੀ ਦੀ ਵੀ ਸਮਾਪਤੀ ਹੈ, ਅਧਿਆਪ ਵੀ ਸਮਾਪਤ ਹੋ ਚੁੱਕਾ ਹੈ, ਦੂਸਰੇ ਪਾਸੇ ਸਮਾਂ ਵੀ ਸਮਾਪਤ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਅਗਲੇ ਅਧਿਆਇ ਦੇ ਵਿੱਚ ਅੱਗੇ ਕਥਾ ਨੂੰ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਯਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁੰਨ ਦਵਾਦਸ ਗੁਰਿੰਡ ਕਉ ਮੇਰੀ ਹੈ ਪ੍ਰਣਾਮ।